WTOR.com.
You are listening to WTOR 770 AM, Youngstown, Toronto.
रेडियो प्रोग्राम जिंदाबाद लेके हाजिर हाँ हर संडे नो दुपहरे एक तो दो इस प्रोग्राम विच गल्लां होणगियां तुहाडियां तुहाडे नाल ते तुहाडे विचार कम्युनिटी दियां गल्लां कम्युनिटी दे इशूज तुहाडे इशूज रोज दे इशू जिंदा दिली दियां गल्लां मैं हर संडे एक तो दो लेके आवांगा रेडियो जिंदाबाद
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किद्दा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कैनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127
रेडियो जिंदाबाद के सारे सुन वालों नूं मेरे वालों बहुत निघी जी आया अज हर एतवार की तरह तुहाडे नाल ऐसे मुद्दे लैके गल करन हाजिर होए हां जो सानू खास तौर पर इंडो कनेडियनज नूं इंडियन भाईचारे नूं और खास तौर पर पंजाबियों नूं उन्हां नाल ये बहुत गहरा संबंध रखते रहे सानू ये जानकारी पता है कि पिछले साल अगर तकरीबन 3,40,000 तो उत्ते इमीग्रेंट जड़े आ वो कैनेडा दे विच आए ने तो उन्हां चों 25% जड़े आ वो भारती ने इंडियन मूल दे सब तो ज़्यादा इमीग्रेंट जड़े आ तकरीबन 80,000 तो उत्ते वो कैनेडा दे विच पहुँचे ने मगर अज असी गल करांगे जो शायद बहुत घट असी गल करदे आ और सुनदे आ कि वो इमीग्रेंट्स जड़े कैनेडा आउंदे ने उन्हां नूं की ऐसियां चैलेंजेस आउंदे ने की उन्हां दियां मुश्किलां ने और की वो अपनियां मुश्किलां जड़ियां ने वो अपने पेरेंट्स नाल पिछे जड़ियां इंडिया दे विच फैमिलीज ने जां आले दुआले समाज दे नाल वो शेयर करदे ने की वो डिस्कस करदे ने इन्हां बारे गल होएगी और नाल ही इस बारे भी गल होएगी कि जे उन्हां ने कैनेडा नूं एक अपना डेस्टिनेशन बनाउणा आ इत्थे वो आ के परमानेंट माइग्रेट करना चाहुंदे ने ते जदों इंडिया च ने जां पंजाब च ने वह की कर सकते हैं और इन्हां मुश्किलां नूं किवें हल किया जा सकता थोड़ी गल असी इस चीज़ उत्ते भी करांगे कि जो भारतीय जनता पार्टी और अकाली दल श्रोमणी अकाली दल दा जड़ा एक यू नो कपल चैलेंज खत्म हो गया वो जड़ा उहदे बारे थोड़ी गल की जाएगी और तुहाडियां कॉल भी लई जाणगियां साडे स्टूडियो का नंबर है 416-620-1778 416-620-1778 असी सारे इत्थे किसी ना किसी टाइम अपना देश अपना पंजाब इंडिया छड़ के इत्थे आए हाँ कोई लोग कल्ले आए आ माँ बाप उत्थे रह गए और उत्थे जिवें सानू सारियां नू अक्सर सानू इत्थों तोरिया जांदा आ बच्चियां नू इत्थे भेजा जांदा आ और किवें जिहड़ियां साडे इमोशन दे उत्ते भी असर हुंदा आ साडे चाहे साडी माँ होए चाहे साडा बाप होए क्योंकि फैमिलीज जदों इत्थे माइग्रेट करदियां ने असी अज गल खास तौर ते उन्हां फैमिलीज़ दी कर रहे हैं जो कि इमीग्रेट होकर स्किल्ड वर्कर के तौर पर आते हैं ना कि फैमिली क्लास में जो फैमिली क्लास में माइग्रेट करते हैं उन्हों को बहुत बड़ा एक एडवांटेज हों जो मुश्किल दूसरे इमीग्रेंट्स में आदि ने जो कल आते हैं अपने पॉइंट सिस्टम के उत्ते आते उन्होंने जो प्रॉब्लम्स होंगे ने वो बड़िया डिफरेंट ने ना कि जो फैमिली क्लास में माइग्रेट करते हैं सो अज जो टॉपिक है वो उत्ते कंसनट्रेट करा उन्होंने जो एज स्किल्ड वर्कर अपना कंट्री छड़ के इंडिया तो कैनेडा जरा माइग्रेट करते हैं इस तो पहला कि असी प्रोग्राम की शुरुआत करिए स्टूडियो का नंबर मैं फिर दसना चाहना 416-620-1778 416-620-1778 ਅਸੀਂ ਇਸ ਪ੍ਰੋਗਰਾਮ ਦੀ ਉਸ ਗਾਣੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਸ਼ਾਇਦ ਬਹੁਤ ਸਾਰੇ ਲੋਕ ਜੋ ਇਮੀਗ੍ਰੈਂਟ ਇੱਥੇ ਕੀਤੇ ਆ ਉਹਨਾਂ ਦੀ ਉਸ ਇਮੋਸ਼ਨਸ ਨੂੰ ਬਿਆਨ ਕਰਦਾ ਆ ਜਿਵੇਂ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਜਿਹੜੀਆਂ ਨੇ ਉਹ ਤੋਰਦੀਆਂ ਨੇ। ਗਾਣੇ ਤੋਂ ਬਾਅਦ ਫਿਰ ਸੁਣਦੇ ਹਾਂ ਰੇਡੀਓ ਜ਼ਿੰਦਾਬਾਦ।
ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ। ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ। ਕਿਸ ਹਾਲ ਚ ਵਿਦੇਸ਼ਾਂ ਵਿੱਚ ਵੱਸਦਾ, ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ। ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਹੱਸ ਕੇ ਪਤਾ ਮੈਨੂੰ ਰੋਂਦੀ ਹੋਊ ਜ਼ਰੂਰ ਫੋਨ ਕੱਟ ਕੇ। ਹੱਲਾ ਸ਼ੇਰੀ ਦੇਣ ਲਈ ਵਖਾਉਂਦੀ ਝੂਠਾ ਹੱਸ ਕੇ ਪਤਾ ਮੈਨੂੰ ਰੋਂਦੀ ਹੋਊ ਜ਼ਰੂਰ ਫੋਨ ਕੱਟ ਕੇ। ਵਿੱਚ ਪਰਦੇਸਾਂ ਪੁੱਤ ਸੁੱਤਾ ਕੇ ਨੀ ਸੁੱਤਾ, ਵਿੱਚ ਪਰਦੇਸਾਂ ਪੁੱਤ ਸੁੱਤਾ ਕੇ ਨੀ ਸੁੱਤਾ, ਕੇ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ।
ਰੇਡੀਓ ਜ਼ਿੰਦਾਬਾਦ ਤੇ ਸਾਰੇ ਹੀ ਮੇਰੇ ਦੋਸਤਾਂ ਦਾ ਫਿਰ ਤੋਂ ਸਵਾਗਤ। ਇਸ ਇਮੋਸ਼ਨ ਜਿਹੜੀਆਂ ਨੇ ਇਹ ਬਿਲਕੁਲ ਸਹੀ ਹੈ, ਅਸੀਂ ਸਾਰੇ ਆਪਣਾ ਦੇਸ਼ ਛੱਡ ਕੇ ਇੱਥੇ ਮਾਈਗ੍ਰੇਟ ਕੀਤੇ ਹਾਂ, ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਸੀਂ ਉੱਥੋਂ ਆਏ ਹਾਂ, ਚਾਹੇ ਉਹ ਬੈਟਰ ਸਿਸਟਮ ਹੋਏ, ਚਾਹੇ ਬੱਚਿਆਂ ਦੀ ਕੈਰੀਅਰ ਵਾਸਤੇ ਹੋਏ, ਚਾਹੇ ਆਪਣੇ ਕੈਰੀਅਰ ਵਾਸਤੇ ਹੋਏ, ਜਾਂ ਤੁਸੀਂ ਲਾਈਫ 'ਚ ਬੈਟਰ ਕਰਨਾ ਚਾਹੁੰਦੇ ਹੋ, ਕੁਛ ਨਾ ਕੁਛ ਐਸਾ ਕਾਰਨ ਸੀ ਜਿਹਦੇ ਕਰਕੇ ਤੁਸੀਂ ਐਸਾ ਡਿਸੀਜ਼ਨ ਬਣਾਇਆ ਕਿ ਤੁਸੀਂ ਆਪਣੀ ਮਦਰਲੈਂਡ, ਆਪਣੀ ਜਨਮ ਭੂਮੀ ਛੱਡ ਕੇ, ਸਾਰਾ ਸੁੱਖ ਆਰਾਮ, ਮਾਂ ਬਾਪ, ਸਾਰੇ ਰਿਸ਼ਤੇਦਾਰ ਛੱਡ ਕੇ ਤੁਸੀਂ ਇੱਥੇ ਆਏ ਹੋ। ਮਗਰ ਇੱਥੇ ਖਾਸ ਤੌਰ 'ਤੇ ਉਹ ਇਮੀਗ੍ਰੈਂਟਸ ਜਿਨ੍ਹਾਂ ਦਾ ਇੱਥੇ ਕੋਈ ਨਹੀਂ ਹੁੰਦਾ, ਜਿਹੜੇ ਕਿ ਫੈਮਿਲੀ ਕਲਾਸ ਵਿੱਚ ਨਹੀਂ ਆਏ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਿੰਨ ਤਰ੍ਹਾਂ ਦੇ ਜਿਹੜੇ ਜਨਰਲੀ ਇੱਥੇ ਲੋਕ ਆ ਰਹੇ ਆ। ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਫੈਮਿਲੀ ਕਲਾਸ, ਜਿਹਦੇ ਕੋਈ ਨਾ ਕੋਈ ਪਰਿਵਾਰਕ ਰਿਸ਼ਤੇ ਨੇ, ਕੋਈ ਵਿਆਹ ਕਰਕੇ ਜਾਂ ਕੋਈ ਭੈਣ ਭਰਾ ਕਿਸੇ ਦੇ ਸਪੋਂਸਰ ਕਰਕੇ ਆਉਂਦੇ ਨੇ, ਉਹਨਾਂ ਦੀ ਇਹ ਮੁਸ਼ਕਲਾਂ ਡਿਫਰੈਂਟ ਨੇ। ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਇਮੀਗ੍ਰੈਂਟ ਦੀ ਜੋ ਮੇਰੇ ਵਰਗਾ, ਉਹ ਇੱਥੇ ਆਪਣਾ ਜੋਬ ਛੱਡ ਕੇ, ਫੈਮਿਲੀ ਛੱਡ ਕੇ, ਆਪਣੇ ਬੱਚਿਆਂ ਦੇ ਨਾਲ, ਆਪਣੇ ਫੈਮਿਲੀ ਦੇ ਨਾਲ ਇੱਥੇ ਆਉਂਦਾ ਆ, ਔਰ ਉਹਨਾਂ ਉੱਤੇ ਕੀ ਗੁਜ਼ਰਦੀ ਹੈ, ਉਹਨਾਂ ਦੇ ਕੀ ਚੈਲੰਜਸ ਨੇ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਔਰ ਖਾਸ ਤੌਰ 'ਤੇ ਅਸੀਂ ਐਜ਼ ਇੰਡੀਅਨਸ, ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਟੌਪ ਜਿਹੜੇ ਕੰਟਰੀਜ਼ ਨੇ ਜਿੱਥੋਂ ਇਮੀਗ੍ਰੇਸ਼ਨ ਹੋ ਰਹੀ ਹੈ, 25% ਕੈਨੇਡਾ ਦੀ ਜਿਹੜੀ ਟੋਟਲ ਇਮੀਗ੍ਰੇਸ਼ਨ ਆ ਉਹ ਸਿਰਫ ਇੰਡੀਆ ਤੋਂ ਹੋ ਰਹੀ ਹੈ। ਉਹਦੇ ਬਾਅਦ ਜੇ 80,000 ਪਲੱਸ 2019 ਦੇ ਵਿੱਚ ਇਮੀਗ੍ਰੈਂਟ ਜਿਹੜੇ ਆ ਉਹ ਕੈਨੇਡਾ ਤੋਂ ਆਏ ਆ, ਜਿਹੜਾ ਸੈਕਿੰਡ ਨੰਬਰ 'ਤੇ ਕੰਟਰੀ ਆਉਂਦਾ ਆ ਉਹ ਹੈ ਚਾਈਨਾ, ਔਰ ਉੱਥੋਂ ਤੋਂ 2019 ਤਕਰੀਬਨ 20,000 to 25,000 ਇਮੀਗ੍ਰੈਂਟ ਆਇਆ। ਸੋ ਤੁਸੀਂ ਇਹ ਵੇਖ ਸਕਦੇ ਹੋ ਕਿ ਇੰਡੀਆ ਦੇ ਉੱਚੋਂ ਕਿੰਨਾ ਜ਼ਿਆਦਾ ਇਮੀਗ੍ਰੇਸ਼ਨ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਹੋ ਰਹੀ ਹੈ। ਸੋ ਜੇ ਇੰਨੀ ਇਮੀਗ੍ਰੇਸ਼ਨ ਉੱਥੋਂ ਹੋ ਰਹੀ ਹੈ, ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਐਕਸਪੀਰੀਅੰਸ ਐਜ਼ ਇਮੀਗ੍ਰੈਂਟਸ, ਐਜ਼ ਸਕਿੱਲਡ ਵਰਕਰ, ਜਦੋਂ ਅਸੀਂ ਆਏ, ਜੋ ਅਸੀਂ ਮੁਸ਼ਕਲਾਂ, ਜੋ ਚੈਲੇਂਜ ਸਾਡੇ ਨਾਲ ਆਏ ਆ, ਉਹ ਉਹਨਾਂ ਇਮੀਗ੍ਰੈਂਟਸ ਨਾਲ ਸ਼ੇਅਰ ਕਰੀਏ ਜੋ ਨਵੇਂ ਆਏ ਨੇ, ਜਾਂ ਜੋ ਇਸ ਫੈਸਲੇ ਵਿੱਚ ਇਸ ਵੇਲੇ ਚੱਲ ਰਹੇ ਨੇ ਕਿ ਉਹਨਾਂ ਨੇ ਉੱਥੋਂ ਇਮੀਗ੍ਰੇਸ਼ਨ ਅਪਲਾਈ ਕਰਨੀ ਹੈ, ਤਾਂ ਕਿ ਉਹ ਕੁਛ ਨਾ ਕੁਛ ਉਸ ਐਕਸਪੀਰੀਅੰਸ ਤੋਂ ਐਡਵਾਂਟੇਜ ਲੈ ਸਕਣ। ਦੋਸਤੋ, ਇਮੀਗ੍ਰੇਸ਼ਨ ਜਾਂ ਇੰਡੀਆ ਤੋਂ ਜਾਂ ਪੰਜਾਬੀ ਇੱਥੇ ਕੈਨੇਡਾ ਦੇ ਵਿੱਚ ਕੋਈ ਆਉਣ ਵਾਲਾ ਕੋਈ ਨਵਾਂ ਜ਼ਰੀਆ ਨਹੀਂ। ਈਵਨ ਤੁਸੀਂ 2000 ਜਦੋਂ 1900 ਸੈਂਚਰੀ ਸ਼ੁਰੂ ਹੋਈ ਹੈ ਉਦੋਂ ਵੀ ਵਿਕਟੋਰੀਆ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਜਿਹੜੀ ਆ ਉਹਦੇ ਵਾਸਤੇ ਵੀ ਮਨਾਉਣ ਵਾਸਤੇ ਹਾਂਗਕਾਂਗ ਦਾ ਕੰਟਿੰਜੈਂਟ ਮਿਲਟਰੀ ਕੰਟਿੰਜੈਂਟ ਉਹਦੇ 'ਚ ਵੀ ਕੁਛ ਪੰਜਾਬੀ ਜਿਹੜੇ ਆ ਉਹ ਜਾਂਦੇ ਆ ਐਨ ਰੂਟ ਇੰਗਲੈਂਡ ਵਾਇਆ ਚ ਕੈਨੇਡਾ ਗਏ ਸੀਗੇ। ਉਹ ਪਹਿਲੀ ਵਾਰ ਸ਼ਾਇਦ ਉਹਨਾਂ ਨੇ ਕੈਨੇਡਾ ਦਾ ਐਕਸਪੀਰੀਅੰਸ ਕੀਤਾ। 1904 ਵਿੱਚ ਸਾਡੇ ਪਹਿਲਾ ਕੈਨੇਡੀ ਪੰਜਾਬੀ ਕੈਨੇਡਾ ਦੇ ਵਿੱਚ ਉਹਨੇ ਪੈਰ ਧਰੇ, ਕੈਨੇਡੀਅਨ ਇਮੀਗ੍ਰੈਂਟ ਬਣਿਆ। ਉਹਦੇ ਬਾਅਦ ਇਮੀਗ੍ਰੇਸ਼ਨ ਜਿਹੜੀ ਆ ਉਹ ਲਗਾਤਾਰ ਹੁੰਦੀ ਆਈ ਹੈ। ਸ਼ੁਰੂ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਆ ਉਹ ਫੈਮਿਲੀ ਕਲਾਸ ਜਾਂ ਰਿਫਿਊਜੀ ਕੇਸ ਜਾਂ ਹੋਰ ਜਿਹੜੇ ਆ ਇਮੀਗ੍ਰੇਸ਼ਨ ਜਿਹੜੀ ਕਿਸੇ ਨਾ ਕਿਸੇ ਡਿਫਰੈਂਟ ਤਰੀਕੇ ਨਾਲ ਹੋਈ ਆ। 2000 ਔਨਵਰਡਸ ਸਮ ਜਿਹੜੀ ਆ ਉਹ ਸਕਿੱਲਡ ਵਰਕਰ ਬੇਸ 'ਤੇ ਹੋ ਰਹੀ ਹੈ। ਔਰ ਕੰਪੈਰੀਜ਼ਨ ਜਦੋਂ ਅਸੀਂ ਕਰਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਕੀ ਐਸੇ ਚੈਲੇਂਜਸ ਇਮੀਗ੍ਰੈਂਟਸ ਨੂੰ ਆਉਂਦੇ ਆ। ਔਰ ਸਭ ਤੋਂ ਵੱਡੀ ਜੇ ਅਸੀਂ ਗੱਲ ਕਰੀਏ ਬਹੁਤ ਵੱਧ ਸੁਪਨੇ ਲੈ ਕੇ ਬਹੁਤ ਉਮੀਦ ਲੈ ਕੇ ਕੋਈ ਵੀ ਇਮੀਗ੍ਰੈਂਟ ਜਿਹੜਾ ਆ ਉਹ ਇੱਥੇ ਲੈਂਡ ਕਰਦਾ ਕੇ। ਔਰ ਸਭ ਤੋਂ ਵੱਡਾ ਉਹਦਾ ਚੈਲੇਂਜ ਆ ਨਵਾਂ ਦੇਸ਼, ਨਵੇਂ ਕਲਚਰ, ਸਾਰਾ ਕੁਝ ਨਵਾਂ। ਫੈਮਿਲੀਜ਼ ਜਿਹੜੀਆਂ ਨੇ ਉਹ ਡਿਫਰੈਂਟ ਤਰ੍ਹਾਂ ਦੇ ਯੂਜ਼ ਟੂ ਹੁੰਦੀਆਂ ਨੇ, ਉਹਨਾਂ ਦੀ ਲਾਈਫ ਸਟਾਈਲ ਜਿਹੜਾ ਆ ਡਿਫਰੈਂਟ ਹੁੰਦਾ ਆ, ਬੱਚਿਆਂ ਦਾ ਲਾਈਫ ਸਟਾਈਲ ਡਿਫਰੈਂਟ ਹੁੰਦਾ ਆ। ਔਰ ਬਹੁਤ ਵਾਰ ਇੱਕ ਨਵਾਂ ਇਮੀਗ੍ਰੈਂਟ ਇੱਥੇ ਆ ਕੇ ਐਸੀ ਫੀਲਿੰਗ ਔਰ ਐਸੇ ਇਨਵਾਇਰਮੈਂਟ ਨੂੰ ਮਹਿਸੂਸ ਕਰਦਾ ਜਿੱਥੇ ਉਹ ਕਿਸੇ ਨਾਲ ਆਪਣੀ ਜੋ ਉਹਦੇ ਨਾਲ ਬੀਤਰੀ ਹੁੰਦੀ ਆ ਉਹ ਬਿਆਨ ਨਹੀਂ ਕਰ ਸਕਦਾ। ਖਾਸ ਤੌਰ 'ਤੇ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆ, ਜੇ ਕੋਈ ਫੈਮਿਲੀ ਹਸਬੈਂਡ ਵਾਈਫ ਬੱਚੇ ਇੱਥੇ ਮਾਈਗ੍ਰੇਟ ਕੀਤੇ ਨੇ, ਅਕਸਰ ਸਕਿੱਲਡ ਵਰਕਰ ਬੇਸਡ ਫੈਮਿਲੀਜ਼ ਆ ਰਹੀਆਂ ਨੇ, ਹਸਬੈਂਡ ਵਾਈਫ ਆ ਰਹੇ ਨੇ, ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆ ਉਹ ਪੂਰਾ ਕੋਸ਼ਿਸ਼ ਕਰਦਾ ਆ ਕਿ ਉਹਦਾ ਫੈਸਲਾ ਜੋ ਕੈਨੇਡਾ ਆਉਣ ਦਾ ਫੈਸਲਾ ਸੀ ਉਹਨੂੰ ਉਹ ਸਹੀ ਪ੍ਰੂਵ ਕਰੇ। ਉਸ ਚੀਜ਼ ਨੂੰ ਸਹੀ ਪ੍ਰੂਵ ਕਰਨ ਵਾਸਤੇ ਬਹੁਤ ਸਾਰੀ ਉਹ ਸਟ੍ਰੈਸ, ਬਹੁਤ ਸਾਰੀ ਐਸੀ ਫੀਲਿੰਗਸ, ਐਸੀ ਇਮੋਸ਼ਨਸ ਜੋ ਉਹਦੇ ਨਾਲ ਹੋ ਰਹੀਆਂ ਨੇ, ਜੋ ਉਹਦੇ ਚੈਲੇਂਜਸ ਨੇ ਉਹ ਬਾਹਰ ਨਹੀਂ ਸ਼ੇਅਰ ਕਰਦਾ। ਜਿਹੜੀ ਫੈਮਿਲੀਜ਼ ਨੇ ਜਾਂ ਬੱਚੇ ਨੇ ਉਹ ਡਿਫਰੈਂਟ ਲਾਈਫ ਸਟਾਈਲ ਜਿਹੜਾ ਆ ਇੰਡੀਆ ਦੇ ਵਿੱਚ ਉਹ ਯੂਜ਼ ਟੂ ਹੋਏ ਹੁੰਦੇ ਆ। ਉੱਥੇ ਸਾਨੂੰ ਮਦਦ ਮਿਲ ਜਾਂਦੀ ਆ, ਉੱਥੇ ਵੱਡੇ ਪਰਿਵਾਰ ਨੇ, ਉੱਥੇ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਕੋਈ ਦਾਦਾ ਦਾਦੀ ਕੋਈ ਰਿਸ਼ਤੇਦਾਰ ਨੇ, ਉੱਥੇ ਮਾਹੌਲ ਬੜਾ ਡਿਫਰੈਂਟ ਹੁੰਦਾ। ਔਰ ਸਡਨਲੀ ਇੱਕ ਦਿਨ ਤੁਸੀਂ ਤੁਹਾਨੂੰ ਵੀਜ਼ਾ ਲੱਗਾ, ਤੁਸੀਂ ਫਲਾਈਟ ਲਈ ਔਰ ਕੈਨੇਡਾ ਏਅਰਪੋਰਟ 'ਤੇ ਪਹੁੰਚ ਗਏ, ਉਹਦੇ ਬਾਅਦ ਸਾਰੀ ਦੁਨੀਆ ਸਭ ਕੁਛ ਨਵਾਂ, ਕੋਈ ਮਾਂ ਬਾਪ ਨਹੀਂ, ਕੋਈ ਭੈਣ ਭਰਾ ਨਹੀਂ, ਕੋਈ ਨਾ ਕੋਈ ਥੋੜ੍ਹਾ ਬਹੁਤ ਜਾਣ ਪਛਾਣ ਵਾਲਾ ਕੋਈ ਤੁਹਾਨੂੰ ਲੋਕ ਮਿਲਦੇ ਆ। ਮਗਰ ਇਸ਼ੂ ਕਿੱਥੇ ਆਉਂਦਾ? ਇਸ਼ੂ ਇਹ ਆਉਂਦਾ ਆ ਕਿ ਤੁਸੀਂ ਸ਼ੁਰੂ ਦੇ ਵਿੱਚ ਆ ਕੇ ਜਿਵੇਂ ਇੱਕ ਬੂਟਾ ਪੁੱਟ ਕੇ ਅਸੀਂ ਦੁਬਾਰਾ ਲਾਉਂਦੇ ਹਾਂ, ਉਹਨੂੰ ਵਾਪਸ ਪਾਣੀ ਦੇਣਾ ਪੈਂਦਾ, ਉਹਨੂੰ ਸਿੱਝਣਾ ਪੈਂਦਾ, ਉਹਨੂੰ ਖਾਦ ਚਾਹੀਦੀ ਆ ਤਾਂ ਕਿ ਉਹ ਦੁਬਾਰਾ ਮੁਰਝਾਉਣ ਤੋਂ ਬਚ ਕੇ ਉਹ ਦੁਬਾਰਾ ਹਰਾ ਹੋ ਸਕੇ। ਇੱਕ ਇਮੀਗ੍ਰੈਂਟ ਦਾ ਵੀ ਇਹੀ ਹਾਲ ਹੁੰਦਾ। ਮਗਰ ਉਸ ਦੌਰਾਨ ਜਦੋਂ ਉਹ ਸੁੱਕ ਰਿਹਾ ਹੁੰਦਾ ਆ, ਉਸ ਟਾਈਮ ਉਹ ਕਿਸੇ ਮਾਹੌਲ ਦੇ ਵਿੱਚ ਰਿਹਾ, ਕੈਸੇ ਲੋਕਾਂ ਨੇ ਉਹਨੂੰ ਸਪੋਰਟ ਕੀਤੀ, ਕੈਸੇ ਉਹਨੂੰ ਇਨਵਾਇਰਮੈਂਟ ਮਿਲੀ ਆ, ਕਿਵੇਂ ਉਹਨੂੰ ਟ੍ਰੀਟ ਕੀਤਾ ਗਿਆ, ਚਾਹੇ ਉਹ ਸਮਾਜ ਨੇ ਕੀਤਾ, ਚਾਹੇ ਉਹਦੀ ਪਰਸਨਲ ਲਾਈਫ ਹੋਏ ਉਹਨੇ ਟ੍ਰੀਟ ਕੀਤਾ, ਉਹਦੇ ਬੱਚਿਆਂ ਉੱਤੇ ਕੀ ਚੈਲੇਂਜਸ ਹੋ ਰਹੇ ਨੇ। ਇੱਕ ਇਮੀਗ੍ਰੈਂਟ 'ਤੇ ਬੇਸ਼ੁਮਾਰ ਤਰ੍ਹਾਂ ਦੀਆਂ ਜਿਹੜੀਆਂ ਨੇ ਜ਼ਿੰਮੇਵਾਰੀਆਂ, ਔਰ ਨਾਲ ਕੰਟੀਨਿਊਸ ਕੰਪੈਰੀਜ਼ਨ, ਕੰਟੀਨਿਊਸਲੀ ਉਹ ਉਸ ਜ਼ਿੰਦਗੀ ਬਾਰੇ ਸੋਚਦਾ ਰਹਿੰਦਾ ਜੋ ਜ਼ਿੰਦਗੀ ਉਹ ਛੱਡ ਕੇ ਆਇਆ ਹੁੰਦਾ। ਕੋਈ ਟੀਚਰ ਆ, ਕੋਈ ਪ੍ਰੋਫੈਸਰ ਆ, ਕੋਈ ਡਾਕਟਰ ਆ, ਕੋਈ ਇੰਜੀਨੀਅਰ ਆ, ਕੋਈ ਆਫਿਸਰ ਆ, ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹਦਾ ਕੰਪੈਰੀਜ਼ਨ ਆ ਉਹਦੇ ਬਾਰੇ ਜ਼ਰੂਰ ਕੰਪੇਅਰ ਕਰਦਾ ਰਹਿੰਦਾ। ਤਾਂ ਸਭ ਤੋਂ ਵੱਡਾ ਜਿਹੜਾ ਚੈਲੇਂਜ ਇੱਕ ਇਮੀਗ੍ਰੈਂਟ ਨੂੰ ਆਉਂਦਾ ਆ ਉਹ ਮੈਂ ਇੱਕ ਛੋਟੀ ਜਿਹੀ ਚੀਜ਼ ਦੇ ਉੱਤੇ ਬਿਆਨ ਕਰਦਾ, ਔਰ ਕਿਵੇਂ ਕਈ ਵਾਰ ਇਮੀਗ੍ਰੈਂਟ ਜਿਹੜਾ ਆ ਉਸ ਇੱਕ ਐਸੇ ਸਰਕਲ ਦੇ ਵਿੱਚੋਂ ਲੰਘ ਕੇ ਆਉਂਦਾ ਆ ਜੋ ਕਿ ਬੜਾ ਡਿਸਟਰਬਿੰਗ ਹੁੰਦਾ। ਮੈਂ ਆਪਣੀ ਇਗਜ਼ੈਂਪਲ ਇੱਥੇ ਦੇਣਾ ਚਾਹੁੰਦਾ। ਮੈਂ ਇੰਡੀਅਨ ਆਰਮੀ 'ਚੋਂ ਐਜ਼ ਅ ਕਰਨਲ ਜਦੋਂ ਰਿਜ਼ਾਈਨ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ, ਕਿਉਂਕਿ ਜਨਰਲ ਕੈਟੇਗਰੀ ਦੀ ਇੰਡੀਆ ਦੇ ਵਿੱਚ ਬਹੁਤ ਘੱਟ ਸੀਟਸ ਨੇ, ਪਲੇਇੰਗ ਉੱਥੇ ਇਕੁਅਲ ਓਪਰਚੁਨਿਟੀਜ਼ ਨਹੀਂ ਹੈ, ਉਹ ਇੱਕ ਮੇਰਾ ਡਿਸੀਜ਼ਨ ਮੇਕਿੰਗ ਫੈਕਟਰ ਸੀ। ਔਰ ਪਹਿਲੀ ਜੋਬ ਜਦੋਂ ਤੁਹਾਨੂੰ ਇੱਕ ਸਿਕਿਉਰਿਟੀ ਗਾਰਡ ਦੀ ਮਿਲਦੀ ਆ ਔਰ ਤੁਸੀਂ ਬੱਸ ਦੇ ਵਿੱਚ ਆਪਣਾ ਟਿਫਨ ਲੈ ਕੇ ਚੜ੍ਹਦੇ ਹੋ, ਤੁਹਾਨੂੰ ਹਰ ਬੰਦਾ ਕੋਈ ਨਾ ਕੋਈ ਪੰਜਾਬੀ ਤੁਹਾਡਾ ਨਾਲ ਦਾ ਭਾਈ ਕੋਈ ਭੈਣ ਤੁਹਾਨੂੰ ਜ਼ਰੂਰ ਸਵਾਲ ਪੁੱਛਦੇ ਆ ਕਿ ਤੁਸੀਂ ਕਿੱਥੋਂ ਆਏ, ਕੀ ਕਰਦੇ ਸੀ। ਔਰ ਪਹਿਲਾ ਦਿਨ ਪਹਿਲੀ ਬੱਸ ਦੀ ਸਵਾਰੀ, ਔਰ ਜੇ ਕੋਈ ਨਾਲ ਸਵਾਰੀ ਬੈਠੀ ਹੈ ਉਹ ਤੁਹਾਨੂੰ ਪੁੱਛ ਰਹੀ ਹੈ ਭਾਅ ਜੀ ਤੁਸੀਂ ਉੱਥੇ ਹੀ ਕਰਦੇ ਸੀ, ਜੋ ਤੁਸੀਂ ਦੱਸਦੇ ਹੋ ਕਿ ਜੀ ਮੈਂ ਉੱਥੇ ਕਰਨਲ ਸੀ, ਪਹਿਲਾ ਰਿਪਲਾਈ ਇਹ ਹੁੰਦਾ ਭਾਅ ਜੀ ਤੁਹਾਡਾ ਦਿਮਾਗ ਖਰਾਬ, ਤੁਸੀਂ ਇੱਥੇ ਕਿਉਂ ਆ ਗਏ, ਚੰਗੇ ਭਲੇ ਸੀ। ਇਹ ਤੁਹਾਨੂੰ ਇੱਕ ਬਹੁਤ ਵਾਰ 99% ਇਮੀਗ੍ਰੈਂਟਸ ਨੂੰ ਕੁਛ ਨਾ ਕੁਛ ਐਸਾ ਸੁਣਨਾ ਪੈਂਦਾ। ਤੁਸੀਂ ਥੋੜ੍ਹੀ ਦੇਰ ਅੱਗੇ ਜਾਓਗੇ ਤੁਹਾਨੂੰ ਕੋਈ ਹੋਰ ਬੰਦਾ ਜਾਂ ਕੋਈ ਵੀ ਚੀਜ਼ ਇਵੇਂ ਦੱਸੇਗਾ। ਕੁਛ ਲੋਕ ਦੱਸਣਗੇ ਕਿ ਅਸੀਂ ਇੰਨੇ ਸਾਲ ਹੋ ਗਏ ਫੈਕਟਰੀ 'ਚ ਕੰਮ ਕਰ ਰਹੇ ਹਾਂ। ਕੁਛ ਤੁਹਾਨੂੰ ਇਹ ਦੱਸਣ ਨੂੰ ਮਿਲਦੇ ਆ ਕਿ ਜੀ ਮੈਂ ਉੱਥੇ ਪ੍ਰੋਫੈਸਰ ਸੀ, ਇੱਥੇ ਮੈਨੂੰ ਘਰ ਨਹੀਂ ਮਿਲਿਆ, ਅਸੀਂ 7 ਸਾਲ ਹੋ ਗਏ ਆ, ਅਸੀਂ ਬੇਸਮੈਂਟ 'ਚ ਰਹਿ ਰਹੇ ਹਾਂ। ਬਹੁਤ ਸਾਰੀਆਂ ਐਸੀਆਂ ਡਿਸਕਰੇਜਿੰਗ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਮਿਲਦੀਆਂ ਨੇ, ਮਗਰ ਸ਼ਾਇਦ ਬਹੁਤ ਘੱਟ ਇਮੀਗ੍ਰੈਂਟ ਹੋਣਗੇ। ਜੋ ਵਿਚਾਰ ਮੇਰੇ ਦਿਮਾਗ 'ਚ ਆਇਆ ਉਹ ਇਹ ਆਇਆ ਕਿ ਡੋਂਟ ਵਰੀ, ਠੀਕ ਹੈ, ਇਹਨਾਂ ਹੁਣ ਆ ਗਏ ਹਾਂ, ਸੋ ਵੀ ਹੈਵ ਟੂ ਮੇਕ ਸ਼ੋਰ ਕਿ ਜਿਹੜਾ ਤੁਸੀਂ ਫੈਸਲਾ ਲਿਆ ਉਹ ਫੈਸਲਾ ਸਹੀ ਹੋਏ। ਤੁਸੀਂ ਪੋਜ਼ਿਟਿਵ ਚੀਜ਼ਾਂ ਵੇਖੋ। ਜੇ ਮੈਂ ਬੱਸ ਦੀ ਸਵਾਰੀ ਕਰ ਰਿਹਾ, ਸੋ ਬੱਸ ਦੇ ਨਾਲ ਮੇਰੇ ਜਿਹੜੇ ਲੋਕ ਸਫ਼ਰ ਕਰ ਰਹੇ ਨੇ, ਜਾਂ ਤਾਂ ਉਹ ਨਵੇਂ ਨੇ ਅਤੇ ਜਾਂ ਲਾਈਫ ਨੇ ਸ਼ਾਇਦ ਉਹਨਾਂ ਨੂੰ ਸੈਟਲ ਨਹੀਂ ਹੋਣ ਦਿੱਤਾ, ਅਜੇ ਉਹ ਸਟਰਗਲ ਕਰ ਰਹੇ ਨੇ। ਅਤੇ ਜੇ ਮੈਂ ਆਪਣੀ ਜਿਹੜੀ ਇਨਵਾਇਰਮੈਂਟ ਆ ਉਹ ਐਸੇ ਲੋਕਾਂ ਦੀ ਬਣਾਈ ਜਿਹੜੇ ਕਿ ਆਪ ਸਟਰਗਲ ਕਰਨੇ ਨੇ, ਆਪ ਉਹ ਇੰਨੇ ਕੁ ਡਿਜੈਕਟ ਹੋ ਚੁੱਕੇ ਨੇ, ਉਹ ਡਿਸਗਸਟ ਹੋ ਚੁੱਕੇ ਆ, ਕਿਉਂ? ਕਿਉਂਕਿ ਉਹਨਾਂ ਦਾ ਇਹ ਡਿਸੀਜ਼ਨ ਜਿਹੜਾ ਆ ਉਹਨਾਂ ਦੇ ਕਿਤੇ ਨਾ ਕਿਤੇ ਉਹ ਉਹਨਾਂ ਦੇ ਵੱਸ ਨਹੀਂ ਆਇਆ, ਜਾਂ ਉਹਨਾਂ ਦੇ ਹਾਲਾਤ ਐਸੇ ਨਹੀਂ ਬਣੇ ਕਿ ਉਹ ਵਾਪਸ ਉਸ ਲੈਵਲ ਦੇ ਉੱਤੇ ਸੈੱਟ ਹੋ ਸਕੇ। ਤਾਂ ਇਸੇ ਕਰਕੇ ਹੀ ਆਪਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਹੋ ਜਿਹੀ ਇਨਵਾਇਰਮੈਂਟ ਦੇ ਵਿੱਚ ਤੁਹਾਡਾ ਫਸਟ ਐਕਸਪੀਰੀਅੰਸ ਹੁੰਦੇ ਆ ਉਹ ਤੁਹਾਨੂੰ ਬਹੁਤ ਮੈਟਰ ਕਰਦੇ ਆ। ਅਤੇ ਮੇਰਾ ਇਹ ਪਰਸਨਲ ਡਿਸੀਜ਼ਨ ਸੀ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਕਾਰ ਲਊਂਗਾ, ਜੋਖਾ ਸੌਖਾ ਜਿਵੇਂ ਵੀ ਸੀਗਾ, ਮੈਂ ਬੱਸ ਵਿੱਚ ਟਰੈਵਲ ਨਹੀਂ ਕਰਨਾ। ਨਾ ਕਿ ਮੈਂ ਆਪਣੇ ਆਪ ਨੂੰ ਇਨਵਾਇਰਮੈਂਟ ਐਸੀ ਵਿੱਚ ਨਹੀਂ ਵਾੜਨਾ ਕਿ ਜਿੱਥੇ ਮੈਨੂੰ ਨੈਗੇਟਿਵ ਚੀਜ਼ਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲਣ। ਉਹਦਾ ਨੁਕਸਾਨ ਔਰ ਫਾਇਦਾ ਹਰ ਇਮੀਗ੍ਰੈਂਟ ਹੁੰਦਾ। ਫਾਇਦਾ ਤੁਸੀਂ ਆਪਣੇ ਆਪ ਨੂੰ ਬਚਾ ਲੈਂਦੇ ਹੋ ਨੈਗੇਟਿਵ ਇਨਵਾਇਰਮੈਂਟ ਤੋਂ, ਤੁਸੀਂ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰਦੇ ਹੋ ਆਪਣੇ ਆਪ ਨੂੰ, ਮਗਰ ਐਟ ਦ ਸੇਮ ਟਾਈਮ ਦੂਸਰਾ ਇਮੀਗ੍ਰੈਂਟ ਦਾ ਚੈਲੰਜ ਕੀ ਹੈ ਕਿ ਉਹ ਇੱਕ ਸੋਸ਼ਲੀ ਆਈਸੋਲੇਟ ਹੋ ਜਾਂਦਾ। ਇੰਡੀਆ ਤੋਂ ਆਇਆ, 1000 ਉਹਦੇ ਯਾਰ ਦੋਸਤ ਨੇ, ਰਿਸ਼ਤੇਦਾਰ ਨੇ, ਕਈ ਉਹਨਾਂ ਦਾ ਸੋਸ਼ਲ ਸਰਕਲ ਹੈ, ਜਦੋਂ ਇੱਥੇ ਆਉਂਦਾ ਆ ਜੇ ਉਹ ਆਪਣੇ ਆਪ ਨੂੰ ਪਰੇ ਕਰਦਾ ਉਹ ਆਪਣੇ ਆਪ ਨੂੰ ਆਈਸੋਲੇਟ ਕਰ ਲੈਂਦਾ। ਜੇ ਉਹ ਆਈਸੋਲੇਟ ਕਰਦਾ ਆ ਤਾਂ ਉਹਦਾ ਕੋਈ ਸੁਣਨ ਵਾਲਾ ਨਹੀਂ, ਉਹਦੇ ਉੱਤੇ ਕੀ ਗੁਜ਼ਰ ਰਿਹਾ, ਉਹਦੇ ਬੱਚਿਆਂ ਦਾ ਕੀ ਪ੍ਰੈਸ਼ਰ ਪੈ ਰਿਹਾ, ਉਹਦੀ ਫੈਮਿਲੀ ਦਾ ਕੀ ਪ੍ਰੈਸ਼ਰ ਪੈ ਰਿਹਾ, ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ। ਇਸ ਕਰਕੇ ਅੱਜ ਦਾ ਸਾਡਾ ਰੇਡੀਓ ਜ਼ਿੰਦਾਬਾਦ ਤੋਂ ਜਿਹੜਾ ਪ੍ਰੋਗਰਾਮ ਹੀ ਇਸ ਕਰਕੇ ਆ ਉਹਨਾਂ ਇਮੀਗ੍ਰੈਂਟਸ ਲਈ ਆ ਜਿਨ੍ਹਾਂ ਨੇ ਸਕਿੱਲਡ ਵਰਕਰ ਬੇਸ 'ਤੇ, ਜਿਨ੍ਹਾਂ ਦੀ ਇੱਥੇ ਫੈਮਿਲੀਜ਼ ਨਹੀਂ ਹੈਗੀਆਂ, ਜਿਨ੍ਹਾਂ ਨੂੰ ਅਸੀਂ ਸਪੋਰਟ ਆਉਂਦਿਆਂ ਨਹੀਂ ਮਿਲਣੀ, ਜੋ ਕਿ ਬਿਲਕੁਲ ਡਿਫਰੈਂਟ ਹੋਏਗੀ ਇੰਡੀਆ ਨੂੰ, ਉਹਨਾਂ ਨਾਲ ਜਿਹੜੇ ਆਪਣੇ ਐਕਸਪੀਰੀਅੰਸਿਸ ਜਾਂ ਉਹਨਾਂ ਦੇ ਚੈਲੰਜਸ ਜਿਹੜੇ ਆ ਉਹਨਾਂ ਨੂੰ ਇੱਥੇ ਆਉਣ ਵਾਲੇ ਆ ਉਹ ਸ਼ੇਅਰ ਕਰਨਾ, ਉਹ ਇੱਕ ਕੋਸ਼ਿਸ਼ ਹੈ ਤਾਂ ਕਿ ਉਹ ਜਦੋਂ ਉੱਥੇ ਫੈਸਲਾ ਲੈਣ ਕਿ ਉਹਨਾਂ ਨੇ ਕੈਨੇਡਾ ਇਮੀਗ੍ਰੇਟ ਕਰਨਾ ਆ, ਉਹਨਾਂ ਨੂੰ ਮੈਂਟਲੀ ਕੀ ਤਿਆਰ ਹੋਣ ਦੀ ਲੋੜ ਆ, ਉਹਨਾਂ ਦੀ ਫੈਮਿਲੀ ਨੂੰ ਕੀ ਮੈਂਟਲੀ ਤਿਆਰ ਹੋਣ ਦੀ ਲੋੜ ਆ, ਉਹਨਾਂ ਦੇ ਬੱਚਿਆਂ ਨੂੰ ਕੀ ਤਿਆਰ ਹੋਣ ਦੀ ਲੋੜ ਆ, ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡਾ ਚੈਲੰਜ ਜਿਹੜਾ ਇਮੀਗ੍ਰੈਂਟ ਜਿਹੜੇ ਆ ਜਿਹੜੇ ਇਵੇਂ ਆਉਂਦੇ ਆ ਜਿਨ੍ਹਾਂ ਦੀ ਇੱਥੇ ਫੈਮਿਲੀਜ਼ ਨਹੀਂ ਹੈਗੀਆਂ, ਬੇਸ਼ੱਕ ਪੰਜਾਬੀ ਪਾਰਲੀਮੈਂਟ ਦੇ ਵਿੱਚ ਤੀਸਰੇ ਨੰਬਰ 'ਤੇ ਬੋਲੀ ਜਾਣ ਵਾਲੀ ਇੱਕ ਲੈਂਗੁਏਜ ਬਣ ਚੁੱਕੀ ਹੈ, ਮਗਰ ਦੋਸਤੋ ਉਹ ਇੱਕ ਹਿੱਸਾ। ਤੁਸੀਂ ਜਦੋਂ ਇੱਥੇ ਇਮੀਗ੍ਰੈਂਟ ਕਰਨਾ ਆ, ਤੁਸੀਂ ਇੱਥੇ ਮਾਈਗ੍ਰੇਟ ਕਰਨਾ ਆ, ਤੁਸੀਂ ਏਅਰਪੋਰਟ ਤੋਂ ਆਪਣੇ ਆਪ ਉੱਤੇ ਹੋ, ਤੁਸੀਂ ਆਪਣੀ ਜੱਦੋਜਹਿਦ ਆਪ ਕਰਨੀ ਆ, ਤੁਸੀਂ ਆਪਣੇ ਪ੍ਰੈਸ਼ਰ ਆਪ ਸਹਿ ਕਰਨੇ ਆ, ਕਿਉਂਕਿ ਇਹ ਹਕੀਕਤ ਹੈ ਕਿ ਇੱਥੇ ਬਹੁਤ ਖੁਸ਼ਕਿਸਮਤ ਹੋ ਗਏ ਜੇ ਤੁਹਾਨੂੰ ਕੋਈ ਐਸਾ ਦੋਸਤ ਮਿਲ ਗਿਆ ਜਾਂ ਕੋਈ ਤੁਹਾਨੂੰ ਸੁਣਨ ਵਾਲਾ ਮਿਲ ਗਿਆ ਜਾਂ ਤੁਹਾਨੂੰ ਸਹੀ ਗਾਈਡੈਂਸ ਦੇਣ ਵਾਲਾ ਮਿਲ ਗਿਆ, ਮਗਰ ਤੁਸੀਂ ਆਪਣੇ ਸਿਰ ਦੇ ਉੱਤੇ ਹੋ, ਆਪਣੇ ਸਿਰ ਬਸਿਰ ਤੁਸੀਂ ਆਪਣਾ ਪਰਿਵਾਰ, ਆਪਣੇ ਪ੍ਰੈਸ਼ਰ, ਆਪਣੇ ਚੈਲੰਜਸ ਜਿਹੜੇ ਆ ਉਹਨਾਂ ਨੂੰ ਬਰਦਾਸ਼ਤ ਕਰਨਾ, ਉਹਨਾਂ ਨੂੰ ਟੋਲਰੇਟ ਕਰਨਾ ਆ। ਇਸ ਕਰਕੇ ਤੁਸੀਂ ਇਹ ਯਾਦ ਰੱਖੋ ਕਿ ਤੁਸੀਂ ਪੋਜ਼ਿਟਿਵ ਕਿਵੇਂ ਰਹਿਣਾ ਆ, ਤੁਹਾਡੇ ਚੈਲੰਜਸ ਕਿਹੜੇ ਆਉਣਗੇ, ਉਹਨਾਂ ਨੂੰ ਤੁਸੀਂ ਇੰਡੀਆ ਵਿੱਚ ਬੈਠੇ ਕਿਵੇਂ ਤਿਆਰੀ ਉਹਦੀ ਕਰ ਸਕਦੇ ਹੋ। ਛੋਟੀਆਂ ਛੋਟੀਆਂ ਚੀਜ਼ਾਂ ਨੇ। ਸਭ ਤੋਂ ਵੱਡਾ ਕਲਚਰਲ ਚੇਂਜ ਜਿਹੜੀ ਇੱਥੇ ਆ ਕੇ ਲੱਗਦੀ ਹੈ, ਅਸੀਂ ਸਾਰੇ ਐਸੇ ਯੂਜ਼ ਟੂ ਹੁੰਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਪੱਕਾ ਪਕਾਇਆ ਸਾਨੂੰ ਖਾਣਾ ਮਿਲਦਾ, ਗਰਮ ਖਾਣਾ ਮਿਲਦਾ ਆ, ਖਾਣਾ ਸਾਡੀ ਪਲੇਟ ਵੀ ਕੋਈ ਚੁੱਕਣ ਵਾਲਾ ਹੁੰਦਾ ਆ, ਕੋਈ ਭਾਂਡੇ ਧੋਣ ਵਾਲਾ ਵੀ ਮਿਲ ਜਾਂਦਾ, ਠੀਕ ਹੈ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਸਬਜ਼ੀਆਂ ਸਭ ਜੋ ਰਸਦ ਤੁਹਾਡੀ ਆ ਉਹ ਵੀ ਕੋਈ ਨਾ ਕੋਈ ਲਿਆ ਕੇ ਤੁਹਾਨੂੰ ਦੇ ਦਿੰਦਾ, ਅਕਸਰ ਸਾਡੀ ਸਾਰਿਆਂ ਦੀ ਉੱਥੇ ਐਸੀ ਜ਼ਿੰਦਗੀ ਹੈ। ਮਗਰ ਜਦੋਂ ਸਡਨਲੀ ਤੁਸੀਂ ਏਅਰਪੋਰਟ 'ਤੇ ਲੈਂਡ ਕਰਦੇ ਹੋ, ਚਾਹ ਦੇ ਕੱਪ ਤੋਂ ਲੈ ਕੇ ਆਪਦੀ ਪਲੇਟ ਵੀ ਧੋਣੀ ਤੁਹਾਨੂੰ ਆਪ ਪੈਂਦੀ ਹੈ। ਇਹ ਇੱਕ ਬਹੁਤ ਵੱਡਾ ਕਲਚਰਲ ਸ਼ੌਕ ਹੈ। ਅਸੀਂ ਇਸ ਚੀਜ਼ ਨੂੰ ਲੈ ਕੇ ਫਰਸਟ੍ਰੇਟ ਹੋਣ ਲੱਗ ਪਏ ਨੇ ਕਦੀ, ਸ਼ਾਇਦ ਖਾਸ ਤੌਰ 'ਤੇ ਮੈਂ ਆਦਮੀਆਂ ਦੀ ਗੱਲ ਕਰਦਾ, ਔਰਤਾਂ ਫਿਰ ਵੀ ਯੂਜ਼ ਟੂ ਹੁੰਦੀਆਂ ਨੇ, ਆਦਮੀ ਉਹਨਾਂ ਨੇ ਕਦੀ ਚਾਹ ਨਹੀਂ ਬਣਾਈ ਹੁੰਦੀ, ਉਹਨਾਂ ਨੇ ਕਦੀ ਰੋਟੀ ਗਰਮ ਨਹੀਂ ਕੀਤੀ, ਠੰਡੀ ਰੋਟੀ ਨਹੀਂ ਖਾਧੀ, ਆਪ ਸ਼ਾਇਦ ਇੱਕ ਆਮਲੇਟ ਵੀ ਬਣਾ ਕੇ ਨਾ ਖਾਧਾ ਹੋਏ। ਮੈਂ ਉਹਨਾਂ ਅਕਸਰ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜੋ ਮੈਟਰੋ ਤੋਂ ਨਹੀਂ ਆ ਰਹੇ, ਜੋ ਦਿੱਲੀ ਬੰਬੇ ਤੋਂ ਮਾਈਗ੍ਰੇਟ ਨਹੀਂ ਕਰ ਰਹੇ, ਜੋ ਪੰਜਾਬ ਤੋਂ ਮਾਈਗ੍ਰੇਟ ਕਰ ਰਹੇ ਨੇ, ਉਹਨਾਂ ਦੇ ਲਾਈਫ ਸਟਾਈਲ ਦੀ ਗੱਲ ਕਰ ਰਿਹਾ। ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਵੱਡਾ ਚੈਲੇਂਜ ਆਉਂਦਾ ਜਦੋਂ ਉਹਨਾਂ ਨੂੰ ਇਹੋ ਜਿਹੇ ਕਲਚਰਲ ਸ਼ੌਕ ਮਿਲਦਾ। ਹਰ ਤਰ੍ਹਾਂ ਦੀ ਬੋਲੀ ਦਾ ਸ਼ੌਕ ਹੈ, ਬਾਹਰ ਕਿਵੇਂ ਤੁਸੀਂ ਕੰਡਕਟ ਕਰਨਾ ਹੈ ਉਹਦਾ ਸ਼ੌਕ ਹੈ, ਘਰ ਦੇ ਵਿੱਚ ਤੁਸੀਂ ਤੁਹਾਨੂੰ ਜ਼ਿੰਮੇਵਾਰੀਆਂ ਵੰਡਣੀਆਂ ਪੈਂਦੀਆਂ, ਤੁਹਾਨੂੰ ਘਰ ਦੇ ਵਿੱਚ ਆਪ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਔਰ ਜਦੋਂ ਤੁਸੀਂ ਫਿਜ਼ੀਕਲੀ ਕੰਮ ਕਰਦੇ ਹੋ, ਬਾਹਰ ਤੁਹਾਡੀ ਲੜਾਈ ਨੌਕਰੀ ਦੀ ਚੱਲ ਰਹੀ ਹੈ, ਤੁਸੀਂ ਰੈਜ਼ੂਮੇ ਭੇਜ ਰਹੇ ਹੋ, ਤੁਸੀਂ ਡਾਕਟਰ ਹੋ, ਇੰਜੀਨੀਅਰ ਹੋ, ਤੁਹਾਡੀ ਕੁਆਲੀਫਿਕੇਸ਼ਨ ਜਿਹੜੀ ਆ ਉਹਦੀ ਕੋਈ ਵੈਲਿਊ ਨਹੀਂ ਹੈ, ਤਾਂ ਤੁਹਾਡੀ ਹੌਲੀ ਹੌਲੀ ਜਿਹੜੀ ਆ ਉਹ ਫਰਸਟ੍ਰੇਸ਼ਨ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿੰਨੀ ਮਰਜ਼ੀ ਤੁਸੀਂ ਸੇਵਿੰਗ ਲੈ ਕੇ ਆਏ ਹੋ, ਇਹ ਕੰਟਰੀ ਜਿਹੜੇ ਆ ਇਹ ਇੱਥੇ ਕੋਈ ਵੀ ਬੰਦਾ ਤੁਹਾਨੂੰ ਬਿਨਾਂ ਕਿਸੇ ਕੰਮ ਤੋਂ ਮਤਲਬ ਤੋਂ ਡਾਲਰ ਨਹੀਂ ਦਏਗਾ, ਤੁਸੀਂ ਆਪਣੇ ਡਾਲਰ ਆਪ ਖਰਚ ਰਹੇ ਹੋ, ਤੁਸੀਂ ਹਰ ਰੋਜ਼ ਆਪਣੇ ਬੈਂਕ ਬੈਲੈਂਸ ਚੈੱਕ ਕਰ ਰਹੇ ਹੋ, ਤੁਸੀਂ ਹਰ ਰੋਜ਼ ਐਸੀ ਕੋਈ ਨਾ ਕੋਈ ਚੀਜ਼ ਸੋਚਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਤੁਹਾਡੇ ਪੈਸੇ ਬਚਣ ਅਤੇ ਤੁਹਾਡੀ ਆਮਦਨ ਜਨਰੇਟ ਹੋ ਸਕੇ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਕਲੇਸ਼, ਘਰਾਂ ਦੇ ਵਿੱਚ ਸਟ੍ਰੈਸ, ਘਰਾਂ ਦੇ ਵਿੱਚ ਮਾਹੌਲ ਐਸਾ ਕ੍ਰੀਏਟ ਕਰ ਦਿੰਦੀਆਂ ਜੋ ਖੁਸ਼ੀ ਦਾ ਮਾਹੌਲ ਛੱਡਣ ਲਈ ਬੱਚਿਆਂ ਨੇ, ਫੈਮਿਲੀਜ਼ ਨੇ ਇੰਡੀਆ 'ਚ ਆਉਣ ਤੋਂ ਪਹਿਲਾਂ ਵੇਖਿਆ ਹੁੰਦਾ, ਉਹਦੇ ਉੱਤੇ ਚੈਲੇਂਜਸ ਆਉਣੇ ਸ਼ੁਰੂ ਹੋ ਜਾਂਦੇ ਆ। ਉਹਦੇ ਉੱਤੇ ਹਰ ਲੋਕ, ਸਾਰੇ ਬੰਦੇ ਕਿਤੇ ਨਾ ਕਿਤੇ ਐਸੇ ਫੀਲ, ਐਸੇ ਜ਼ਰੂਰ ਕਸ਼ਮਕਸ਼ 'ਚੋਂ ਨਿਕਲਦੇ ਨੇ ਕਿ ਉਹਦੇ ਵਾਸਤੇ ਜੇ ਮੈਂਟਲ ਸਟਰੈਂਥ ਜਾਂ ਤੁਸੀਂ ਆਪਣੇ ਆਪ ਨੂੰ ਕੰਟੀਨਿਊਸਲੀ ਪੋਜ਼ਿਟਿਵ ਨਹੀਂ ਰੱਖਿਆ, ਤਾਂ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਉੱਤੇ ਉਸ ਫੈਸਲੇ ਦਾ, ਇਮੀਗ੍ਰੇਸ਼ਨ ਦਾ ਕਿਤੇ ਨਾ ਕਿਤੇ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ। ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਟ੍ਰੈਸ ਦਾ ਸ਼ਿਕਾਰ ਹੁੰਦੇ ਨੇ। ਮਗਰ ਦੋਸਤੋ, ਤੁਹਾਨੂੰ ਇਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਔਰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਇਹ ਸਾਈਕਲ। ਕੋਈ ਵੀ ਐਸਾ ਇਮੀਗ੍ਰੈਂਟ ਨਹੀਂ ਆਇਆ ਜਿਹਨੇ ਪਹਿਲੇ 2 ਜਾਂ 3 ਸਾਲ ਦੇ ਵਿੱਚ ਇਹ ਡਿਸੀਜ਼ਨ ਲਿਆ ਨਹੀਂ। 99% ਨੇ ਜ਼ਰੂਰ ਸੋਚਿਆ ਕਿ ਉਹਨਾਂ ਨੇ ਗਲਤ ਕੀਤਾ, ਆਪਣੇ ਡਿਸੀਜ਼ਨ ਉੱਤੇ ਕੁਐਸਚਨ ਮਾਰਕ ਹੋਇਆ, ਉਹਨਾਂ ਨੂੰ ਇਹ ਬਹੁਤ ਵਾਰੀ ਲੱਗਿਆ ਕਿ ਅਸੀਂ ਬਹੁਤ ਚੰਗੇ ਸੀਗੇ, ਵਾਪਸ ਹੋ ਸਕਦਾ ਵਾਪਸ ਚਲੇ ਜਾਈਏ, ਔਰ ਕੁਛ ਪਰਸੈਂਟੇਜ ਜਿਹੜੀ ਆ ਇਮੀਗ੍ਰੈਂਟਸ ਦੀ ਉਹ ਵਾਪਸ ਇੰਡੀਆ ਜਾਂ ਪੰਜਾਬ 'ਚ ਵਾਪਸ ਚਲ ਜਾਂਦੀ ਹੈ, ਕਿਉਂਕਿ ਉਹ ਇਹ ਸਟ੍ਰੈਸ ਜਿਹੜੀ ਆ ਉਹ ਨਹੀਂ ਲੈ ਸਕਦੇ। ਦੋਸਤੋ, ਤੁਹਾਡੇ ਨਾਲ ਗੱਲ ਇਸ ਚੀਜ਼ ਦੀ ਸ਼ੇਅਰ ਕਰ ਰਹੇ ਹਾਂ ਕਿ ਜੇ ਤੁਸੀਂ ਇੱਥੇ ਆਏ ਹੋ, ਤੁਸੀਂ ਫੈਸਲਾ ਬਣਾਇਆ, ਤਾਂ ਤੁਸੀਂ ਇਸ ਚੀਜ਼ ਲਈ ਮੈਂਟਲੀ ਤਿਆਰ ਰਹੋ ਕਿ ਤੁਸੀਂ ਉਸ ਬੂਟੇ ਵਾਂਗ ਹੋ ਜੋ ਪੁੱਟ ਕੇ ਹੁਣ ਦੁਬਾਰਾ ਲੱਗ ਰਿਹਾ ਹੈ। ਤੁਸੀਂ 100% ਪਹਿਲਾਂ ਥੋੜ੍ਹੀ ਦੇਰ ਸੁੱਕੋਗੇ, ਮਗਰ ਸਹੀ ਪਾਣੀ, ਸਹੀ ਖਾਦ ਆਪਣੇ ਆਪ 'ਚ ਪਾਉਂਦੇ ਰਹੋ, ਔਰ ਸਭ ਤੋਂ ਵੱਡੀ ਖਾਦ ਇਹ ਹੈ ਕਿ ਤੁਸੀਂ ਮੈਂਟਲੀ ਇੰਡੀਆ ਤੋਂ ਤਿਆਰ ਹੋ ਕੇ ਆਓ ਕਿ ਉੱਥੇ ਜਾ ਕੇ ਤੁਹਾਨੂੰ ਸਾਰੀ ਜੱਦੋਜਹਿਦ, ਸਾਰਾ ਕੁਛ ਆਪ ਕਰਨਾ ਪੈਣਾ। ਤੁਹਾਡੀ ਕੁਆਲੀਫਿਕੇਸ਼ਨ ਦੀ ਇੱਥੇ ਰੀਅਸੈਸਮੈਂਟ ਹੋਏਗੀ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡੇ ਐਕਸਪੀਰੀਅੰਸ ਦਾ ਸ਼ਾਇਦ ਤੁਹਾਨੂੰ ਕੋਈ ਵੀ ਬੈਨੀਫਿਟ ਜਿਹੜਾ ਆ ਉਹ ਨਾ ਮਿਲ ਸਕੇ। ਤੁਹਾਨੂੰ ਹੋ ਸਕਦਾ ਆਪਣੇ ਕੈਰੀਅਰ ਜਿਹੜੇ ਆ ਉਹ ਵੀ ਬਦਲਣੇ ਪੈਣ, ਤੁਹਾਨੂੰ ਐਸੀ ਜੋਬਸ ਵੀ ਕਰਨੀਆਂ ਪੈਣ ਜੋ ਸ਼ਾਇਦ ਤੁਸੀਂ ਬੈਕ ਹੋਮ ਇੰਡੀਆ ਵਿੱਚ ਜਦੋਂ ਹੁੰਦੇ ਹੋ ਸ਼ਾਇਦ ਉਹਨਾਂ ਜੋਬਸ ਨੂੰ ਤੁਸੀਂ ਬਿਲਕੁਲ ਘਟੀਆ ਜਾਂ ਨੀਵਾਂ ਗਿਣਦੇ ਹੋ, ਕਿਉਂਕਿ ਇਹ ਨਵਾਂ ਕੰਟਰੀ ਹੈ, ਇੱਥੇ ਨਵੇਂ ਹੀ ਕਲਚਰ ਆ, ਇੱਥੇ ਕੌਣ ਕੀ ਕੰਮ ਕਰ ਰਿਹਾ ਇਹਦੇ ਬਾਰੇ ਕੋਈ ਕੇਅਰ ਨਹੀਂ ਕਰ ਰਿਹਾ। ਸੋ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਉਹਨਾਂ ਚੈਲੇਂਜਸ ਲਈ ਤਿਆਰ ਕਰੋ, ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰੋ। ਉੱਥੇ ਹਰ ਬੱਚਾ ਬਹੁਤ ਪੈਂਪਰਡ ਆ, ਸ਼ੈਲਟਰਡ ਆ, ਉਹਨੂੰ ਕੋਈ ਛੱਡਣ ਜਾ ਰਿਹਾ ਸਕੂਲ ਦੇ ਵਿੱਚ, ਕੋਈ ਉਹਨੂੰ ਲੈਣ ਜਾ ਰਿਹਾ, ਉਹਨੂੰ ਗਰਮ ਖਾਣਾ ਵੀ ਕਈ ਵਾਰ ਮਿਲਦਾ, ਠੀਕ ਹੈ, ਉਹਦੇ ਸ਼ੂ ਬੂਟ ਕੋਈ ਪੋਲਿਸ਼ ਕਰ ਰਿਹਾ, ਉਹਦੇ ਕੱਪੜੇ ਕੋਈ ਤਿਆਰ ਕਰ ਰਿਹਾ, ਉਹਦੇ ਬਹੁਤ ਨਾਲ ਐਸੇ ਸਾਧਨ ਨੇ ਜੋ ਕਿ ਉਹਦੀ ਹੈਲਪ ਕਰ ਰਿਹਾ ਇੱਕ ਦਿਨ ਚਲਾਉਣ ਵਿੱਚ। ਅਤੇ ਸਡਨਲੀ ਜਦੋਂ ਤੁਸੀਂ ਇੱਥੇ ਆਉਣਾ ਆ, ਤੁਹਾਨੂੰ ਸਾਰਾ ਦਿਨ ਤੁਸੀਂ ਆਪਣਾ ਦਿਨ ਆਪ ਚਲਾਉਣਾ, ਸਾਰੀ ਜ਼ਿੰਦਗੀ ਆਪਣੀ ਚਲਾਉਣੀ ਹੈ, ਤੁਸੀਂ ਹਰ ਪ੍ਰੈਸ਼ਰ ਥੱਲੇ ਹੋ, ਘਰ ਲੱਭਣ ਤੋਂ ਲੈ ਕੇ ਜੋਬ ਲੱਭਣ ਤੋਂ ਲੈ ਕੇ ਨਵੀਂ ਕਾਰ ਲੈਣ ਤੋਂ ਲੈ ਕੇ ਇੰਸ਼ੋਰੈਂਸ ਲੈ ਕੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਉਹਨਾਂ ਦਾ ਕੈਰੀਅਰ, ਆਪਦਾ ਕੈਰੀਅਰ, ਸਾਰਾ ਕੁਝ ਤੁਹਾਡੇ ਲਈ ਇੱਕਦਮ ਨਵਾਂ ਆ। ਔਰ ਤੁਸੀਂ ਉਸ ਪ੍ਰੈਸ਼ਰ ਨੂੰ ਜੇ ਨਹੀਂ ਹੈਂਡਲ ਕਰ ਸਕੋਗੇ, ਤਾਂ ਕਿਤੇ ਨਾ ਕਿਤੇ ਤੁਹਾਡੇ ਬੱਚਿਆਂ ਦੇ, ਕਿਤੇ ਨਾ ਕਿਤੇ ਤੁਹਾਡੇ ਦੇ, ਕਿਤੇ ਨਾ ਕਿਤੇ ਤੁਹਾਡੀ ਸਿਹਤ ਉੱਤੇ ਡੈਫੀਨੇਟਲੀ ਅਸਰ ਹੋਏਗਾ। ਐਸਾ ਕੋਈ ਇਮੀਗ੍ਰੈਂਟ ਨਹੀਂ ਹੈ ਜੋ ਪਹਿਲੇ ਸਾਲ ਦੋ ਸਾਲ ਇੱਕ ਐਸੇ ਸਾਈਕਲ 'ਚੋਂ ਨਹੀਂ ਨਿਕਲਿਆ ਜਿਹਦੇ ਵਿੱਚ ਉਹ ਕਿਤੇ ਨਾ ਕਿਤੇ ਡਿਪਰੈਸ ਹੋਇਆ, ਕਿਤੇ ਨਾ ਕਿਤੇ ਡਿਸਗਸਟ ਹੋਇਆ, ਕਿਤੇ ਨਾ ਕਿਤੇ ਉਹਨੇ ਆਪਣੇ ਹੀ ਫੈਸਲੇ ਨੂੰ ਕੁਐਸਚਨ ਮਾਰਕ 'ਚ ਪਾਇਆ ਕਿ ਕੀ ਉਹਦਾ ਇਹ ਸਹੀ ਫੈਸਲਾ ਸੀ ਕਿ ਉਹ ਕੈਨੇਡਾ ਆਇਆ। ਬਹੁਤ ਵਾਰ ਜਦੋਂ ਅਸੀਂ ਇਮੀਗ੍ਰੇਸ਼ਨ ਪ੍ਰੋਸੈਸ 'ਚ ਉੱਥੇ ਲੰਘ ਰਹੇ ਹੁੰਦੇ ਹਾਂ, ਉੱਥੇ ਅਸੀਂ ਬਹੁਤ ਉਮੀਦਾਂ ਨਾਲ ਉਹ ਇਮੀਗ੍ਰੇਸ਼ਨ ਪ੍ਰੋਸੈਸ ਜਿਹੜਾ ਆ ਉਹਦੇ ਥਾਣੀ ਲੰਘਦੇ ਹਾਂ। ਸਾਨੂੰ ਇਹ ਲੱਗਦਾ ਕਿ ਬਈ ਜੇ ਸਾਨੂੰ ਇਮੀਗ੍ਰੇਸ਼ਨ ਮਿਲ ਰਹੀ ਆ ਅਸੀਂ ਕੈਨੇਡਾ ਜਾ ਰਹੇ ਹਾਂ, ਔਰ ਬੜੀ ਇੱਕ ਹਾਈ ਲੈਵਲ ਦੇ ਉੱਤੇ ਸਾਡੀ ਖੁਸ਼ੀ ਜਿਹੜੀ ਆ ਉਹ ਹੁੰਦੀ ਆ, ਔਰ ਸਾਰੇ ਰਿਸ਼ਤੇਦਾਰ ਆਲੇ ਦੁਆਲੇ ਦੇ ਯਾਰ ਦੋਸਤ ਵੀ ਜਿਹੜੇ ਆ ਤੁਹਾਨੂੰ ਉਹ ਇਵੇਂ ਫੀਲ ਕਰਾਉਂਦੇ ਆ ਕਿ ਸ਼ਾਇਦ ਬਹੁਤ ਵੱਡੀ ਲਾਡੀ ਲੋਟਰੀ ਹੈ। ਔਰ ਇਹ ਲੋਟਰੀ ਦੋਸਤੋ ਹੈ ਵੀ, ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਉਹ ਚੈਲੇਂਜਸ ਜਿਹੜੇ ਆ ਉਹਨਾਂ ਨੂੰ ਕਿਵੇਂ ਲੜਨਾ ਆ, ਕਿਵੇਂ ਉਹਨਾਂ ਚੈਲੇਂਜਸ ਨੂੰ ਓਵਰਕਮ ਕਰਨਾ ਆ, ਔਰ ਇਸ ਡਿਸੀਜ਼ਨ ਨੂੰ ਤੁਸੀਂ ਇੱਕ ਲੋਟਰੀ ਬਣਾਉਣਾ ਆ। ਅਗਰ ਤੁਸੀਂ ਉਸ ਚੈਲੇਂਜਸ ਦਾ ਨਹੀਂ ਲੜ ਸਕੇ ਤਾਂ ਇਹ ਸ਼ਾਇਦ ਤੁਹਾਨੂੰ ਇਹ ਮਹਿਸੂਸ ਕਰਾਏ ਕਿ ਜ਼ਿੰਦਗੀ ਦਾ ਤੁਹਾਡਾ ਵਰਸਟ ਡਿਸੀਜ਼ਨ ਹੈ। ਕਿਉਂਕਿ ਇੱਥੇ ਇੰਡੀਆ ਦੇ ਵਿੱਚ ਤੁਸੀਂ ਜੱਜ ਵੀ ਹੋ ਸਕਦੇ ਹੋ, ਇੰਡੀਆ ਵਿੱਚ ਤੁਸੀਂ ਡਾਕਟਰ ਵੀ ਹੋ ਸਕਦੇ ਹੋ, ਇੰਡੀਆ ਦੇ ਵਿੱਚ ਤੁਸੀਂ ਬਹੁਤ ਵੱਡੇ ਅਹੁਦਿਆਂ 'ਤੇ ਵੀ ਹੋ ਸਕਦੇ ਹੋ, ਮਗਰ ਤੁਹਾਨੂੰ ਇੱਕ ਚੀਜ਼ ਯਾਦ ਰੱਖਣ ਦੀ ਲੋੜ ਹੈ ਕਿ ਇੱਥੇ ਹਰ ਉਹ ਬੰਦਾ ਜੋ ਇੱਥੇ ਮਾਈਗ੍ਰੇਟ ਕਰ ਰਿਹਾ ਉਹ ਤੁਹਾਡੇ ਵਾਂਗ ਹੀ ਹੈ, ਉਹ ਤੁਹਾਡੇ ਹੀ ਬੈਕਗਰਾਊਂਡ ਵਾਲਾ ਹੈ। ਔਰ ਤੁਸੀਂ ਜੇ ਇਹ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਵੇਖੋਗੇ ਤਾਂ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਕੰਪੀਟੀਸ਼ਨ ਜਿਹੜਾ ਆ ਉਹ ਕਿੰਨਾ ਜ਼ਿਆਦਾ ਆ। ਉੱਥੇ ਤੁਹਾਡਾ ਓਨਾ ਕੰਪੀਟੀਸ਼ਨ ਨਹੀਂ ਹੈ, ਇੱਥੇ ਹਰ ਬੰਦਾ ਇੱਕ ਸਕਿੱਲਡ ਵਰਕਰ, ਇੱਕ ਕੁਆਲੀਫਾਈਡ ਬੰਦਾ ਲੈਂਡ ਕਰ ਰਿਹਾ, ਔਰ ਹਰੇਕ ਨੇ ਨਵੇਂ ਸਿਰ 'ਤੇ ਜ਼ਿੰਦਗੀ ਸ਼ੁਰੂ ਕਰਨੀ ਹੈ। ਜਿਹਦੇ ਕੋਲ ਐਸੀ ਸਕਿੱਲ ਹੈ, ਜਿਹੜਾ ਐਸੀ ਤਕੜੀ ਮੈਂਟਲ ਸਟਰੈਂਥ ਰੱਖਦਾ ਆ, ਉਹ ਇਸ ਪ੍ਰੈਸ਼ਰਸ ਨੂੰ, ਚੈਲੰਜਸ ਨੂੰ ਐਕਸੈਪਟ ਕਰਕੇ ਅੱਗੇ ਵੱਧਦਾ ਆ, ਉਹ ਲਾਈਫ 'ਚ ਇੱਥੇ ਇਸ ਡਿਸੀਜ਼ਨ ਨੂੰ ਲੋਟਰੀ ਬਣਾ ਲੈਂਦਾ। ਔਰ ਜੋ ਇਸ ਪ੍ਰੈਸ਼ਰ ਥੱਲੇ ਆ ਗਿਆ ਉਹਦੀ ਸਿਹਤ ਵੀ ਖਰਾਬ ਹੋਏਗੀ, ਉਹਦਾ ਡਿਸੀਜ਼ਨ ਵੀ ਜਿਹੜਾ ਆ ਉਹਨੂੰ ਤੰਗ ਕਰੇਗਾ, ਔਰ ਹੌਲੀ ਹੌਲੀ ਇਸੇ ਕਰਕੇ ਸਾਡੀ ਇੰਡੋ ਕਨੇਡੀਅਨ ਭਾਈਚਾਰਾ ਜਿਹੜਾ ਆ ਉਹਦੇ ਵਿੱਚ ਬਹੁਤ ਹਾਈ ਲੈਵਲ 'ਤੇ ਡਿਪਰੈਸ਼ਨ ਦੇ ਕੇਸਿਸ ਨੇ, ਬਹੁਤ ਹਾਈ ਲੈਵਲ ਦੇ ਉੱਤੇ ਜਿਹੜੇ ਆ ਸਟ੍ਰੈਸ ਲੈਵਲਸ ਹੈਗੀਆਂ, ਲੈਵਲ 2 ਡਾਇਬਿਟੀਜ਼ ਹੈਗੀਆਂ, ਸਾਡਾ ਲਾਈਫ ਸਟਾਈਲ ਜਿਹੜਾ ਆ ਸਾਰਾ ਦਾ ਸਾਰਾ ਚੇਂਜ ਹੋ ਜਾਂਦਾ। ਔਰ ਸਭ ਤੋਂ ਵੱਡੀ ਚੀਜ਼, ਤੁਹਾਡੇ ਕੋਲ ਕੋਈ ਵੀ ਗੱਲ ਕਰਨ ਵਾਲਾ ਨਹੀਂ ਹੈ। ਅਫਸੋਸ ਇਹ ਹੈ ਕਿ ਕਮਿਊਨਿਟੀ ਦੇ ਲੈਵਲ ਦੇ ਉੱਤੇ ਸਾਡੇ ਕੋਲ ਬਹੁਤ ਗੁਰਦੁਆਰੇ ਨੇ, ਸਾਡੇ ਕੋਲ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਧਰਮ ਦੇ ਨਾਂ 'ਤੇ ਕਰਦੇ ਹਾਂ, ਮਗਰ ਬਹੁਤ ਘੱਟ ਐਸੇ ਸੈਟਅਪ ਅਸੀਂ ਬਣਾ ਸਕੇ ਹਾਂ ਜਿੱਥੇ ਕਿ ਤੁਸੀਂ ਜਾ ਕੇ ਆਪਣੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਸ਼ੇਅਰ ਕਰ ਸਕੋ, ਜਿੱਥੇ ਕਿ ਤੁਹਾਨੂੰ ਇੱਕ ਰੀਅਲ ਸਪੋਰਟ ਉਹ ਤੁਹਾਨੂੰ ਮਿਲ ਸਕੇ, ਜਿੱਥੇ ਕਿ ਤੁਹਾਨੂੰ ਰੀਅਲ ਗਾਈਡੈਂਸ, ਸਹੀ ਗਾਈਡੈਂਸ ਜਿਹੜੀ ਆ ਉਹ ਮਿਲ ਸਕੇ। ਕਿਉਂਕਿ ਇਮੀਗ੍ਰੈਂਟ ਦਾ ਦੂਸਰਾ ਵੱਡਾ ਚੈਲੇਂਜ ਇਹ ਹੈ ਕਿ ਉਹਨੂੰ ਪ੍ਰੈਕਟੀਕਲ ਗਾਈਡੈਂਸ ਕਿਤੇ ਨਹੀਂ ਮਿਲਦੀ। ਬਹੁਤ ਵਾਰੀ ਉਹ ਜਾਣੇ ਅਣਜਾਣੇ ਦੇ ਵਿੱਚ ਜਿਨ੍ਹਾਂ ਨੂੰ ਵੀ, ਜਿੰਨੇ ਵੀ ਸਰਕਲ ਨੂੰ ਆਪਣੇ ਨੂੰ ਜਾਣਦਾ ਆ, ਉੱਥੋਂ ਜਿਹੜੀ ਉਹ ਗਾਈਡੈਂਸ ਲੈਂਦਾ ਆ ਉਹ ਸਪੈਸੀਫਿਕ ਗਾਈਡੈਂਸ ਨਹੀਂ ਹੈ, ਉਹ ਸੁਣੀ ਸੁਣਾਈ ਜਾਂ ਜਨਰਿਕ ਜਨਰਲ ਗਾਈਡੈਂਸ ਹੈ। ਇਸੇ ਕਾਰਨ ਬਹੁਤ ਵਾਰੀ ਨਵਾਂ ਇਮੀਗ੍ਰੈਂਟ ਇੱਥੇ ਆ ਕੇ ਐਸਾ ਹਰ ਲਾਈਸੈਂਸ ਉਹ ਲੈਂਦਾ ਆ, ਚਾਹੇ ਉਹ ਮੋਰਗੇਜ ਲਾਈਸੈਂਸ ਹੋਏ, ਉਹ ਮੋਰਗੇਜ ਲਾਈਸੈਂਸ ਲਏਗਾ ਸ਼ਾਇਦ, ਕਿਉਂਕਿ ਕਿਤੇ ਉਹਨਾਂ ਨੇ ਸੁਣਿਆ ਕਿ ਸ਼ਾਇਦ ਮੋਰਗੇਜ ਲਾਈਸੈਂਸ, ਮੋਰਗੇਜ ਏਜੰਟ ਜਿਹੜੇ ਆ ਉਹ ਚੰਗਾ ਪੈਸਾ ਬਣਾਉਂਦੇ ਆ, ਉਹ ਰੀਅਲ ਸਟੇਟ ਲਾਈਸੈਂਸ ਲਏਗਾ ਕਿਉਂਕਿ ਉਹਨੂੰ ਕਿਸੇ ਨੇ ਸ਼ਾਇਦ ਇਹ ਫੀਲ ਕਰਾਇਆ ਕਿ ਰੀਅਲ ਸਟੇਟ ਵਾਲੇ ਜਿਹੜੇ ਆ ਉਹ ਬਹੁਤ ਪੈਸੇ ਬਣਾਉਂਦੇ ਆ। ਉਹ ਫਿਰ ਉਹਦੇ ਬਾਅਦ ਇੰਸ਼ੋਰੈਂਸ ਦਾ ਲਾਈਸੈਂਸ ਲਏਗਾ ਕਿ ਸ਼ਾਇਦ ਇੰਸ਼ੋਰੈਂਸ ਵਾਲੇ ਜਿਹੜੇ ਆ ਉਹ ਬਹੁਤ ਬਣਾਉਂਦੇ ਆ। ਉਹ ਆਪਣੀ ਸੇਵਿੰਗ ਜਿਹੜੀ ਆ ਬਹੁਤ ਸਾਰੇ ਥਾਵਾਂ 'ਤੇ ਇਸੇ ਤਰ੍ਹਾਂ ਲਾਉਂਦਾ ਰਹਿੰਦਾ, ਔਰ ਹਰ ਥਾਂ ਜਦੋਂ ਉਹਨੂੰ ਸਹੀ ਗਾਈਡੈਂਸ ਜਿਹੜੀ ਆ ਉਹ ਨਹੀਂ ਮਿਲਦੀ, ਜਦੋਂ ਉਹਨੂੰ ਸਹੀ ਕੋਈ ਪ੍ਰੈਕਟੀਕਲ ਗਾਈਡੈਂਸ ਨਹੀਂ ਦਿੰਦਾ, ਕੋਈ ਚੈਲੰਜਸ ਨਹੀਂ ਦੱਸਦਾ, ਔਰ ਉਹਨੂੰ ਰਿਅਲਿਸਟਿਕ ਰੀਅਲ ਪਿਕਚਰ ਜਿਹੜੀ ਆ ਉਹ ਨਹੀਂ ਪੇਸ਼ ਹੁੰਦੀ, ਕਿਤੇ ਵੀ ਦੱਸਣ ਵਾਸਤੇ ਉਹਦੀ ਕੋਈ ਹੈਲਪ ਨਹੀਂ ਕਰ ਰਿਹਾ ਹੁੰਦਾ, ਉਹ ਸਾਰੇ ਹੀ ਪਾਸਿਓਂ ਹੌਲੀ ਹੌਲੀ ਡਿਜੈਕਟ ਹੁੰਦਾ, ਹੌਲੀ ਹੌਲੀ ਉਹ ਡਿਸਗਸਟ ਹੁੰਦਾ ਆ, ਹੌਲੀ ਹੌਲੀ ਉਹ ਦੁਖੀ ਹੁੰਦਾ ਆ। ਕਿਉਂ? ਕਿਉਂਕਿ ਉਹਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪੈਂਦਾ ਕਿ ਸ਼ਾਇਦ ਉਹ ਦੁਨੀਆ ਦਾ ਸਭ ਤੋਂ ਵੱਡਾ ਫੇਲੀਅਰ ਆ। ਮਗਰ ਇਸ ਮੀਡੀਅਮ ਤੋਂ ਜਿੰਨਾ ਲੋਕਾਂ ਨੂੰ ਵੀ ਅਸੀਂ ਜਿੰਨਾ ਵੀ ਪਹੁੰਚ ਰਹੇ ਹਾਂ ਰੇਡੀਓ ਜ਼ਿੰਦਾਬਾਦ ਤੋਂ, ਏਮ ਇਹ ਹੈ ਕਿ ਤੁਹਾਨੂੰ ਇਹ ਦੱਸਣ ਦਾ ਕਿ ਦੋਸਤੋ ਇਹ ਬਹੁਤ ਵਧੀਆ ਕੰਟਰੀ ਹੈ, ਬਹੁਤ ਇੱਥੇ ਓਪਰਚੁਨਿਟੀਜ਼ ਨੇ, ਇੱਥੇ ਆ ਕੇ ਅਨਪੜ੍ਹ ਤੋਂ ਅਨਪੜ੍ਹ ਅਤੇ ਪੜ੍ਹੇ ਤੋਂ ਪੜ੍ਹੇ ਲਿਖੇ ਨੇ ਆਪਣਾ ਬਹੁਤ ਵਧੀਆ ਗੁਜ਼ਾਰਾ ਕੀਤਾ ਆ, ਬਹੁਤ ਵਧੀਆ ਆਪਣੇ ਲੈਵਲ ਦੇ ਉੱਤੇ ਰਾਈਜ਼ ਕੀਤਾ ਆ, ਬਹੁਤ ਸਕਸੈਸ ਸਟੋਰੀਜ਼ ਬਣਾਈਆਂ ਨੇ। ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਆਪਣਾ ਸਰਕਲ ਆਉਣ ਤੋਂ ਪਹਿਲਾਂ ਅਸੀਂ ਸਹੀ ਗਾਈਡੈਂਸ ਜਿਹੜੀ ਆ, ਪ੍ਰੈਕਟੀਕਲ ਗਾਈਡੈਂਸ ਜਿਹੜੀ ਆ ਉਹ ਲੈ ਕੇ ਆਈਏ। ਅਸੀਂ ਇਹ ਜ਼ਰੂਰ ਧਿਆਨ ਰੱਖੀਏ ਕਿ ਸਾਡਾ ਸਰਕਲ, ਸਾਡੇ ਦੋਸਤ, ਅਸੀਂ ਜਿਨ੍ਹਾਂ ਤੋਂ ਗਾਈਡੈਂਸ ਲੈ ਰਹੇ ਨੇ ਉਹ ਲੋਕ ਜਿਹੜੇ ਆ ਉਹ ਕਿਵੇਂ ਦੇ ਹੈਗੇ ਆ, ਕੀ ਉਹ ਕੇਪੇਬਲ ਨੇ ਕਿ ਉਹ ਤੁਹਾਨੂੰ ਸਹੀ ਗਾਈਡੈਂਸ ਕਰ ਦੇ ਸਕਣ, ਕੀ ਉਹ ਐਸੇ ਚੈਲੇਂਜਸ 'ਚੋਂ ਲੰਘੇ ਨੇ। ਜੇ ਇੱਕ ਸਕਿੱਲਡ ਵਰਕਰ ਇਮੀਗ੍ਰੈਂਟ ਜਿਹੜਾ ਆ ਉਹ ਇੱਕ ਫੈਮਿਲੀ ਬੇਸ 'ਤੇ ਆਏ ਕਿਸੇ ਇਮੀਗ੍ਰੈਂਟ ਨੂੰ ਕੁਐਸਚਨ ਕਰੇਗਾ ਤਾਂ ਸ਼ਾਇਦ ਉਹਨੂੰ ਸਹੀ ਉਹ ਫੀਲਿੰਗ ਨਾ ਦੱਸ ਸਕੇ, ਸਹੀ ਉਹ ਚੈਲੇਂਜਸ ਨਾ ਦੱਸ ਸਕੇ, ਕਿਉਂਕਿ ਉਹਦਾ ਇੱਥੇ ਪਰਿਵਾਰ ਸੀ, ਉਹਨੂੰ ਕੋਈ ਏਅਰਪੋਰਟ 'ਤੇ ਲੈਣ ਵੀ ਗਿਆ, ਉਹਨੂੰ ਉੱਥੇ ਕਿਸੇ ਨੇ ਗਰਮ ਰੋਟੀ ਵੀ ਦਿੱਤੀ ਹੈ, ਉਹਦੇ ਕੋਈ ਰੋਣ ਲਈ ਗੱਲ ਕਰਨ ਲਈ ਕੋਈ ਮੋਢਾ ਸੀ। ਮਗਰ ਜੇ ਤੁਸੀਂ ਮੇਰੇ ਵਾਂਗ ਇਮੀਗ੍ਰੇਟ ਹੋਏ ਹੋ ਉੱਥੋਂ ਜਿਹਦਾ ਕੋਈ ਫੈਮਿਲੀ ਇੱਥੇ ਨਹੀਂ ਹੈਗੀ, ਉਹਨੂੰ ਆਪਣੇ ਆਪ ਆਪਣੇ ਦੋਸਤ ਬਣਾਉਣੇ ਪੈਂਦੇ ਆ, ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਪੈਂਦਾ ਆ, ਉਹਨੂੰ ਆਪਣੇ ਆਪ ਐਸੇ ਚੈਲੇਂਜਸ ਜਿਹੜੇ ਆ ਉਹਨਾਂ ਨੂੰ ਐਕਸੈਪਟ ਕਰਨਾ ਪੈਂਦਾ ਆ ਜੋ ਕਿ ਦੂਸਰੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਨਹੀਂ ਕਰਨਾ ਪੈਂਦਾ। ਸੋ ਇਸ ਕਰਕੇ ਦੋਸਤੋ ਸਕਸੈਸ ਸਟੋਰੀਜ਼ ਉਹਨਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਲੋਕਾਂ ਨੇ ਇੱਥੇ ਸਕਸੈਸ ਸਟੋਰੀਜ਼ ਜਿਹੜੀਆਂ ਨੇ ਉਹ ਲਿਖੀਆਂ ਨੇ, ਉਹਨਾਂ ਦੀ ਸਰਾਊਂਡਿੰਗ ਰਹੋ, ਆਪਣੇ ਸਹੀ ਮੈਂਟਰ, ਸਹੀ ਉਹ ਦੋਸਤ, ਚਾਹੇ ਇੱਕ ਹੋਏ ਜਾਂ ਦੋ ਹੋਏ, ਜੋ ਤੁਹਾਨੂੰ ਸਹੀ ਓਪੀਨੀਅਨ, ਸਹੀ ਪਿਕਚਰ ਜਿਹੜੀ ਆ ਉਹ ਪੇਂਟ ਕਰ ਸਕਣ, ਉਹਨਾਂ ਦੇ ਨਾਲ ਕੰਟੈਕਟ ਕਰੋ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਤੁਸੀਂ ਕਿਸੇ ਵੀ ਬੈਠੇ ਕਿਤੇ ਨਾ ਕਿਤੇ ਕਿਸੇ ਵੀ ਤਰ੍ਹਾਂ ਤੁਸੀਂ ਫੇਸਬੁੱਕ ਦੇ ਦੌਰਾਨ ਲਿੰਕਡਇਨ ਦੇ ਉੱਪਰ ਕਿਤਿਓਂ ਵੀ ਐਸੇ ਲੋਕਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਜਿੱਥੋਂ ਤੁਸੀਂ ਸਹੀ ਗਾਈਡੈਂਸ ਲੈ ਸਕੋ। ਸਹੀ ਗਾਈਡੈਂਸ ਤੁਹਾਡੀ ਬਹੁਤ ਐਫਰਟ ਜਿਹੜੇ ਆ ਉਹਨਾਂ ਨੂੰ ਬਚਾਉਂਦੀ ਹੈ। ਬਹੁਤ ਸਾਰੀ ਗਾਈਡੈਂਸ ਜਿਹੜੀ ਆ ਉਹ ਜ਼ਰੂਰੀ ਨਹੀਂ ਤੁਹਾਨੂੰ ਗੂਗਲ 'ਤੇ ਜਾਂ ਤੁਹਾਨੂੰ ਵੈਬਸਾਈਟ ਦੇ ਉੱਤੇ ਮਿਲੇ, ਬਹੁਤ ਪ੍ਰੈਕਟੀਕਲ ਗਾਈਡੈਂਸ ਤੁਹਾਨੂੰ ਚਾਹੀਦੀ ਹੈ ਜੋ ਤੁਹਾਨੂੰ ਜੋ ਲੋਕ ਉਹ ਸਫ਼ਰ ਲੰਘ ਚੁੱਕੇ ਨੇ ਉਹ ਤੁਹਾਨੂੰ ਦੇ ਸਕਦੇ ਨੇ। ਇਹ ਕੰਟਰੀ ਜਿਹੜਾ ਆ ਇੱਥੇ ਬਹੁਤ ਓਪਰਚੁਨਿਟੀਜ਼ ਨੇ, ਇਸ ਕੰਟਰੀ ਦੇ ਵਿੱਚ ਬਹੁਤ ਸਾਰਾ ਈਕੁਅਲ ਪਲੇਇੰਗ ਗਰਾਊਂਡ ਆ। ਅੱਜ ਸਾਡੇ 20 ਪੰਜਾਬੀ ਜਿਹੜੇ ਆ ਉਹ ਪਾਰਲੀਮੈਂਟ ਵਿੱਚ ਬੈਠੇ ਹੋਏ ਆ, 4 ਮਿਨਿਸਟਰ ਜਿਹੜੇ ਆ ਉਹ ਸਾਡੇ ਉਹ ਸਿੱਖ ਭਾਈਚਾਰੇ ਦੇ ਨੇ। ਇਹ ਕੰਟਰੀ ਇਹ ਵੀ ਓਪਰਚੁਨਿਟੀ ਦਿੰਦਾ ਆ, ਇੱਥੇ ਉਹ ਵੀ ਓਪਰਚੁਨਿਟੀਜ਼ ਆ ਜਿੱਥੇ ਬ੍ਰੈਂਪਟਨ ਵੈਸਟ ਦੇ ਵਿੱਚ MPP ਇੱਕ ਸਟੂਡੈਂਟ ਵੀਜ਼ੇ 'ਤੇ ਆ ਕੇ ਇੱਥੇ ਸੈਟਲ ਹੋ ਕੇ ਉਹ MPP ਬਣ ਚੁੱਕਿਆ। ਇੱਥੇ ਉਹ ਵੀ ਇਗਜ਼ੈਂਪਲਸ ਨੇ ਜਿੱਥੇ ਅਨਪੜ੍ਹ ਲੋਕ ਆ ਕੇ ਮਿਲੀਅਨੇਅਰ ਅਤੇ ਬਿਲੀਅਨੇਅਰ ਬਣ ਚੁੱਕੇ ਨੇ। ਇਹ ਦੋਸਤੋ ਤੁਹਾਡੇ ਉੱਤੇ ਆ, ਤੁਸੀਂ ਆਪਣੇ ਜਿਹੜੇ ਚੈਲੇਂਜਸ ਨੇ ਤੁਸੀਂ ਇਸ ਚੀਜ਼ ਦੇ ਉੱਤੇ ਆਪ ਆਪਣੇ ਚੈਲੇਂਜਸ ਨੂੰ ਆਇਡੈਂਟੀਫਾਈ ਕਰਕੇ, ਤੁਹਾਡੇ ਚੈਲੇਂਜਸ ਤੁਹਾਡੀ ਬੋਲੀ ਆਏਗੀ, ਤੁਹਾਡਾ ਐਕਸੈਂਟ ਤੁਹਾਡਾ ਚੈਲੇਂਜ ਆ, ਤੁਹਾਡਾ ਕੱਪੜਾ ਲੀੜਾ ਜਿਹੜਾ ਆ ਤੁਹਾਡਾ ਉਹ ਤੁਹਾਡਾ ਚੈਲੇਂਜ ਹੈ, ਇੱਥੋਂ ਤੱਕ ਕਿ ਕਈ ਵਾਰ ਤੁਹਾਡਾ ਆਪ ਦਾ ਨਾਂ ਤੁਹਾਨੂੰ ਮਹਿੰਦਰ ਸਿੰਘ ਤੋਂ ਮਾਈਕ ਬਣਨਾ ਪੈ ਸਕਦਾ, ਸੰਦੀਪ ਕੌਰ ਤੋਂ ਸੈਂਡੀ ਬਣਨਾ ਪੈ ਸਕਦਾ, ਇਹ ਵੀ ਇੱਕ ਤੁਹਾਡਾ ਚੈਲੇਂਜ ਆ। ਬਹੁਤ ਸਾਰੇ ਐਸੇ ਤੁਹਾਡੇ ਆਪ ਦੇ ਚੈਲੇਂਜਸ ਨੇ, ਤੁਹਾਡੇ ਬੱਚਿਆਂ ਨੇ ਬਿਲਕੁਲ ਐਸੇ ਮਾਹੌਲ ਦੇ ਵਿੱਚ ਆਉਣਾ ਆ ਜਿੱਥੇ ਕਿ ਮੈਰੋਆਨਾ ਲੀਗਲ ਹੈ, ਤੁਸੀਂ ਉਹਨਾਂ ਨੂੰ ਵੀ ਤਿਆਰ ਕਰਨਾ ਮੈਂਟਲੀ, ਤੁਸੀਂ ਐਸੇ ਮਾਹੌਲ ਦੇ ਵਿੱਚ ਆਉਣਾ ਆ ਜਿੱਥੇ ਤੁਹਾਡੀ ਪਲੇਟ ਚੁੱਕਣ ਵਾਲਾ ਕੋਈ ਨਹੀਂ, ਤੁਸੀਂ ਐਸੇ ਮਾਹੌਲ ਦੇ ਵਿੱਚ ਆਉਣਾ ਆ ਜਿੱਥੇ ਤੁਹਾਨੂੰ ਤੁਹਾਡੇ ਗੁਆਂਢੀ ਨੇ ਸ਼ਾਇਦ ਹਾਏ ਹੈਲੋ ਤੋਂ ਇਲਾਵਾ ਕੁਛ ਨਹੀਂ ਕਹਿਣਾ, ਤੁਸੀਂ ਐਸੇ ਮਾਹੌਲ ਦੇ ਵਿੱਚ ਆਉਣਾ ਹੈ ਜਿੱਥੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ, ਤੁਸੀਂ ਐਸੇ ਮਾਹੌਲ ਦੇ ਵਿੱਚ ਆਉਣਾ ਆ ਜਿੱਥੇ ਕਿ ਤੁਸੀਂ ਆਪਣਾ ਦੁੱਖ ਦਰਦ ਆਪ ਵਿਦ ਇਨ ਅ ਫੈਮਿਲੀ ਆਪਣੇ ਬੱਚਿਆਂ ਨਾਲ ਜਾਂ ਆਪਣੀ ਵਾਈਫ ਨਾਲ ਜਾਂ ਜੋ ਵੀ ਤੁਹਾਡੀ ਫੈਮਿਲੀ ਦੇ ਵਿੱਚ ਲੋਕ ਹੈਗੇ ਉਹਨਾਂ ਦੇ ਨਾਲ ਹੀ ਸ਼ੇਅਰ ਕਰਨਾ। ਸੋ ਇੱਥੇ ਤੁਹਾਨੂੰ ਸੁਣਨ ਵਾਲਾ ਕੋਈ ਨਹੀਂ ਹੈ, ਔਰ ਤੁਸੀਂ ਕੰਟੀਨਿਊਸਲੀ ਪਿੱਛੇ ਜਿਹੜੀ ਤੁਹਾਡੀ ਫੈਮਿਲੀਜ਼ ਹੈਗੀਆਂ ਉਹਨਾਂ ਨੂੰ ਹਮੇਸ਼ਾ ਹੀ ਤੁਸੀਂ ਐਸੀ ਪਿਕਚਰ ਪੇਂਟ ਕਰਨੀ ਹੈ ਕਿ ਤੁਸੀਂ ਇੱਥੇ ਬਹੁਤ ਖੁਸ਼ ਹੋ, ਤੁਸੀਂ ਇਹ ਡਿਸੀਜ਼ਨ ਬਹੁਤ ਵਧੀਆ ਲਿਆ ਆ। ਮਗਰ ਦੋਸਤੋ ਓਪਨਲੀ ਬਲੰਟਲੀ ਇਹ ਐਕਸੈਪਟ ਕਰ ਲੈਣਾ ਕਦੀ ਕਿ ਮੈਨੂੰ ਸਟ੍ਰੈਸ ਹੋ ਰਹੀ ਹੈ ਜਾਂ ਮੈਨੂੰ ਇਹ ਚੈਲੇਂਜਸ ਆ ਰਹੇ ਨੇ, ਔਰ ਜੇ ਤੁਸੀਂ ਇੰਡੀਆ 'ਚ ਆਪਣੇ ਮਾਂ ਜਾਂ ਪਿਓ ਨਾਲ ਭੈਣ ਭਰਾ ਨਾਲ ਕਿਸੇ ਨਾਲ ਗੱਲ ਕਰਕੇ ਆਪਣੇ ਆਪ ਨੂੰ ਬੈਟਰ ਫੀਲ ਕਰਾ ਸਕਦੇ ਹੋ, ਉਹ ਵੀ ਇੱਕ ਤੁਹਾਡਾ ਬਹੁਤ ਵੱਡਾ ਸੋਲੂਸ਼ਨ ਹੈ। ਤੁਹਾਨੂੰ ਇਹ ਵੀ ਚੈਲੇਂਜਸ ਆਉਣਗੇ ਕਿ ਤੁਹਾਨੂੰ ਤੁਹਾਡੇ ਕਲਰ ਦੇ ਉੱਤੇ ਤੁਹਾਡੇ ਐਕਸਪੀਰੀਅੰਸ ਕਰਕੇ, ਕੈਨੇਡਾ ਦਾ ਤੁਹਾਡਾ ਐਕਸਪੀਰੀਅੰਸ ਨਹੀਂ ਹੈ, ਤੁਹਾਨੂੰ ਤੁਹਾਡੇ ਰੈਜ਼ੂਮੇ, ਤੁਸੀਂ ਰੈਜ਼ੂਮੇ ਦਿੰਦੇ ਦਿੰਦੇ ਸ਼ਾਇਦ ਥੱਕ ਜਾਓ ਔਰ ਤੁਹਾਨੂੰ ਇੰਟਰਵਿਊ ਕਾਲਸ ਨਾ ਆਏ, ਇਹ ਚੈਲੇਂਜਸ ਆਉਣਗੇ। ਔਰ ਐਸੀ ਕੋਈ ਵੀ ਇਮੀਗ੍ਰੈਂਟ ਨਹੀਂ ਹੈ ਜਿਹਨੂੰ ਇਹ ਚੈਲੇਂਜਸ ਨਹੀਂ ਆਏ। ਸੋ ਇਸ ਕਰਕੇ ਤੁਹਾਨੂੰ ਇਹ ਵੀ ਜਾਣਕਾਰੀ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਤੁਸੀਂ ਇਸ ਲੜਾਈ 'ਚ ਇਕੱਲੇ ਨਹੀਂ ਹੋ। ਫਰਕ ਇੰਨਾ ਆ ਕਿ ਮੈਂ ਹੋ ਸਕਦਾ ਅੱਜ ਤੋਂ 10 ਸਾਲ ਪਹਿਲਾਂ ਇਹ ਲੜਾਈ ਲੜੀ ਹੋਏ, ਤੁਸੀਂ ਅੱਜ ਤੋਂ 10 ਸਾਲ ਬਾਅਦ ਲੜ ਰਹੇ ਹੋ, ਲੜਾਈ ਹਰੇਕ ਨੇ ਸੇਮ ਲੜੀ ਹੈ। ਇਸ ਕਰਕੇ ਇਹੀ ਤੁਹਾਡੀ ਇੱਕ ਫਾਈਟਿੰਗ ਸਪਿਰਿਟ ਆ, ਇਹੀ ਤੁਹਾਡੀ ਇੱਕ ਐਸੀ ਜੋਸ਼ ਆ, ਐਸਾ ਜਜ਼ਬਾ ਆ ਜਿਹਦੇ ਕਰਕੇ ਤੁਸੀਂ ਕੰਟੀਨਿਊ ਰੱਖੋਗੇ। ਔਰ ਆਪਣੇ ਆਪ ਨੂੰ ਹਮੇਸ਼ਾ ਇਹ ਦੱਸ ਕੇ ਰੱਖੋ ਕਿ ਤੁਸੀਂ ਇੱਕ ਉਹ ਬੂਟਾ ਉਹ ਜਿਹੜਾ ਪੁੱਟਿਆ ਗਿਆ ਉਹ ਨਵੇਂ ਗਮਲੇ 'ਚ ਲੱਗਾ, ਗਮਲਾ ਬਹੁਤ ਵਧੀਆ ਮਗਰ ਤੁਸੀਂ ਪਾਣੀ ਦੇਣਾ ਆ, ਤੁਸੀਂ ਖਾਦ ਪਾਉਣੀ ਆ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਅਤੇ ਜੇ ਤੁਸੀਂ ਉਹ ਪਾਣੀ ਔਰ ਖਾਦ ਨਹੀਂ ਦਿੱਤੀ ਉਸ ਸਹੀ ਸਮੇਂ 'ਤੇ ਤਾਂ ਸ਼ਾਇਦ ਤੁਸੀਂ ਸੁੱਕਣਾ ਸ਼ੁਰੂ ਕਰ ਦਿਉ। ਮਗਰ ਬਹੁਤ ਸਾਰੇ 99% ਲੋਕ ਜਿਹੜੇ ਆ ਉਹ ਨਵੇਂ ਗਮਲੇ ਵਿੱਚ ਬਹੁਤ ਵਧੀਆ ਫੈਲੇ ਨੇ, ਬਹੁਤ ਵਧੀਆ ਉਹਨਾਂ ਨੇ ਕੀਤਾ ਆ। ਔਰ ਇਹ ਬਹੁਤ ਵਧੀਆ ਕੰਟਰੀ ਹੈ ਜਿੱਥੇ ਕਿ ਬਹੁਤ ਸਾਰੀਆਂ ਤੁਸੀਂ ਪੋਜ਼ੀਟਿਵ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਧਿਆਨ ਰੱਖਣਾ। ਜਿੱਥੇ ਤੁਹਾਡੇ ਨਾਲ ਚੈਲੇਂਜਸ ਨੇ ਤੁਸੀਂ ਨਾਲ ਇਹ ਵੀ ਸੋਚਣਾ ਹੈ ਕਿ ਇੱਕ ਤੁਹਾਡਾ ਬਹੁਤ ਵਧੀਆ ਡਿਸੀਜ਼ਨ ਆ, ਤੁਹਾਡੇ ਬੱਚਿਆਂ ਲਈ ਬਹੁਤ ਵਧੀਆ ਡਿਸੀਜ਼ਨ ਹੈ, ਇੱਥੇ ਰਿਜ਼ਰਵੇਸ਼ਨ ਨਹੀਂ ਹੈਗੀ, ਵਧੀਆ ਮਾਹੌਲ ਦੇ ਵਿੱਚ ਹੋ ਤੁਸੀਂ, ਤੁਹਾਡਾ ਇਨਵਾਇਰਮੈਂਟ ਬਹੁਤ ਚੰਗਾ ਆ, ਤੁਸੀਂ ਸੇਫ ਕੰਟਰੀ ਦੇ ਵਿੱਚ ਹੋ, ਵਰਲਡ ਦੇ ਨੰਬਰ 2 ਕੰਟਰੀ ਹੈ ਜਿਹੜਾ ਰਹਿਣ ਦੇ ਵਿੱਚ, ਉਹਦੇ ਵਿੱਚ ਹੋ, ਕੋਈ ਵਜ੍ਹਾ ਆ ਜਿਹਦੇ ਕਰਕੇ ਬਹੁਤ ਵਧੇ ਵਧੀਆ ਅਹੁਦਿਆਂ ਤੋਂ ਲੋਕ ਇੱਥੇ ਆ ਰਹੇ ਨੇ। ਮਗਰ ਜੇ ਤੁਸੀਂ ਉਸ ਹਾਈ ਉਸ ਮੂਡ ਦੇ ਵਿੱਚ ਆਏ ਜਦੋਂ ਤੁਹਾਨੂੰ ਇੱਕ ਇਮੀਗ੍ਰੇਸ਼ਨ ਦਾ ਤੁਹਾਨੂੰ ਪਰਮਾਨੈਂਟ ਵੀਜ਼ਾ ਮਿਲਦਾ, ਉਦੋਂ ਤੁਹਾਡੀ ਖੁਸ਼ੀ ਜਿਹੜੀ ਆ ਉਹ ਇੱਕ 7ਵੇਂ ਅਸਮਾਨ 'ਤੇ ਹੁੰਦੀ ਆ। ਉਹ 7ਵੇਂ ਅਸਮਾਨ ਦੀ ਖੁਸ਼ੀ ਲੈ ਕੇ ਜੇ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਬਹੁਤ ਥੱਲੇ ਜ਼ਮੀਨ 'ਤੇ ਆਉਣ ਵਾਸਤੇ ਇੱਕ ਬੜਾ ਲੰਮਾ ਡਿਸਟੈਂਸ ਥੱਲੇ ਨੂੰ ਟਰੈਵਲ ਕਰਨਾ ਪੈਂਦਾ, ਔਰ ਉਹੀ ਡਿਸਟੈਂਸ ਆ ਜਿਹਦੇ ਕਰਕੇ ਤੁਸੀਂ ਇਹਨਾਂ ਚੈਲੇਂਜਸ ਨੂੰ ਐਕਸੈਪਟ ਨਹੀਂ ਕਰਦੇ, ਇਹਨਾਂ ਚੈਲੇਂਜਸ ਤੋਂ ਡਰ ਜਾਂਦੇ ਹੋ, ਕਿਤੇ ਨਾ ਕਿਤੇ ਉਹ ਤੁਹਾਨੂੰ ਇਹ ਚੈਲੇਂਜਸ ਜਿਹੜੇ ਆ ਤੰਗ ਕਰਦੇ ਆ। ਜੇ ਤੁਸੀਂ ਇਹਨਾਂ ਚੈਲੇਂਜਸ ਨੂੰ ਯਾਦ ਰੱਖੋ ਔਰ ਇੰਡੀਆ ਤੋਂ ਆਉਣ ਤੋਂ ਪਹਿਲਾਂ ਤੁਸੀਂ ਮੈਂਟਲੀ ਆਪਣੇ ਆਪ ਨੂੰ, ਆਪਣੀ ਫੈਮਿਲੀਜ਼ ਨੂੰ, ਆਪਣੇ ਬੱਚਿਆਂ ਨੂੰ ਇਹ ਪ੍ਰਪੇਅਰ ਕਰਕੇ ਚੱਲੋ ਕਿ ਉੱਥੇ ਜਾ ਕੇ ਤੁਹਾਨੂੰ ਹਰ ਕੰਮ ਆਪ ਕਰਨਾ ਪਏਗਾ, ਆਪਣੇ ਹੀ ਪੈਸੇ ਉੱਤੇ ਤੁਸੀਂ ਨਿਰਭਰ ਕਰ ਸਕਦੇ ਹੋ, ਤੁਸੀਂ ਆਪਣੇ ਆਪ ਉੱਤੇ ਹੀ ਸਾਰਾ ਕੁਝ ਕਰਨਾ, ਜੋ ਤੁਹਾਡੇ ਆਲੇ ਦੁਆਲੇ ਤੁਹਾਡੀ ਫੈਮਿਲੀ ਹੈ ਉਹਦੇ ਨਾਲ ਹੀ ਤੁਸੀਂ ਆਪਣੀ ਸਟ੍ਰੈਸ ਸ਼ੇਅਰ ਕਰਨੀ ਹੈ, ਔਰ ਸਟ੍ਰੈਸ ਮੈਨੇਜਮੈਂਟ ਜਿਹੜੀ ਆ ਉਹ ਤੁਸੀਂ ਆਪਣੀ ਐਬਿਲਿਟੀ ਬਣਾ ਕੇ ਆਉਂਦੇ ਹੋ, ਔਰ ਪੋਜ਼ੀਟਿਵ ਚੀਜ਼ਾਂ ਉੱਤੇ ਧਿਆਨ ਰੱਖਦੇ ਹੋ, ਸਹੀ ਮੈਂਟਰ ਸਹੀ ਦੋਸਤ ਜਿਹੜੇ ਆ ਇੱਥੇ ਆ ਕੇ ਚੁਣਦੇ ਹੋ। ਅਤੇ ਦੋਸਤੋ ਇਸ ਕੰਟਰੀ ਵਰਗਾ ਸ਼ਾਇਦ ਕੋਈ ਕੰਟਰੀ ਨਾ ਹੋਏ, ਕਿਉਂਕਿ ਇਸ ਕੰਟਰੀ ਵਿੱਚ ਤੁਹਾਨੂੰ ਐਸੀਆਂ ਓਪਰਚੁਨਿਟੀਜ਼ ਮਿਲਦੀਆਂ ਨੇ ਜਿੱਥੇ ਤੁਸੀਂ ਆਪਣੀਆਂ ਸਕਸੈਸ ਸਟੋਰੀਜ਼ ਲਿਖ ਸਕਦੇ ਹੋ। ਇੱਥੇ ਸ਼ਾਇਦ ਹੀ ਕੋਈ ਐਸਾ ਇਮੀਗ੍ਰੈਂਟ ਆਇਆ ਹੋਏ ਜਿਹਨੇ ਇਹ ਚੈਲੇਂਜ ਜਿਹੜੇ ਆ ਫੇਸ ਨਾ ਕੀਤੇ ਹੋਣ, ਔਰ ਜਿਨ੍ਹਾਂ ਨੇ ਵੀ ਇਹ ਫੇਸ ਕੀਤੇ ਆ ਔਰ ਉਹਨਾਂ ਨੇ ਜੇ ਉਹ ਫੇਸ ਕਰ ਲਏ ਪਹਿਲੇ ਸਾਲ ਦੋ ਸਾਲ ਖੁਸ਼ੀ ਨਾਲ ਹੱਸ ਕੇ ਔਰ ਇਹ ਐਕਸੈਪਟ ਕਰਕੇ ਕਿ ਇਹ ਚੈਲੇਂਜਸ ਨੇ, ਅਤੇ ਫਿਰ ਉਹਦੇ ਬਾਅਦ ਤੁਸੀਂ ਵਾਪਸ ਕਦੀ ਮੁੜ ਕੇ ਨਹੀਂ ਵੇਖੋਗੇ। ਇੱਥੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਡਾਕਟਰਸ ਆਏ, ਇੰਜੀਨੀਅਰਸ ਆਏ, ਪ੍ਰੋਫੈਸਰਸ ਆਏ, ਆ ਕੇ ਹਰ ਇਨਸਾਨ ਪਹਿਲਾਂ ਇੱਕ ਸਾਲ ਡੇਢ ਸਾਲ ਉਹ ਕਿਸੇ ਨਾ ਕਿਸੇ ਕਾਰਨ ਦੁਖੀ ਜ਼ਰੂਰ ਹੋਇਆ, ਉਹਨੂੰ ਕੋਈ ਨਾ ਕੋਈ ਮੁਸ਼ਕਲਾਂ ਉਹਨੂੰ ਜ਼ਰੂਰ ਆਈਆਂ ਨੇ, ਔਰ ਐਸਾ ਨਹੀਂ ਹੋਇਆ ਕਿ ਉਹ ਮੁਸ਼ਕਲਾਂ ਨੂੰ ਜਦੋਂ ਉਹਨੇ ਆਪਣੀ ਹਿੰਮਤ ਦੇ ਨਾਲ ਉਹਨਾਂ ਨੂੰ ਪੂਰਾ ਕਰ ਲਿਆ। ਇੱਥੇ ਸਿਰਫ ਜਜ਼ਬਾ ਚਾਹੀਦਾ, ਔਰ ਕੋਈ ਵੀ ਇਮੀਗ੍ਰੈਂਟ ਜੇ ਇੱਥੇ ਆਉਂਦਾ ਆ ਉਹ ਇਹ ਜਜ਼ਬਾ ਲੈ ਕੇ ਨਹੀਂ ਆਉਂਦਾ ਕਿ ਉਹਨੇ ਹਿੰਮਤ ਨਹੀਂ ਹਾਰਨੀ, ਉਹਨੇ ਲੱਗੇ ਰਹਿਣਾ। ਇੱਥੇ ਜਿਗਰਾ ਚਾਹੀਦਾ, ਤਗੜਾ ਜਿਗਰਾ ਜੇ ਹੈ ਤਾਂ ਇਹ ਦੇਸ਼ ਤੁਹਾਡੇ ਲਈ ਵਾਕਿਆ ਹੀ ਇੱਕ ਲੋਟਰੀ ਹੈ, ਔਰ ਤਦ ਹੀ ਤੁਹਾਨੂੰ ਇੱਥੇ ਆ ਕੇ ਮਜ਼ਾ ਆਏਗਾ, ਤਦ ਹੀ ਤੁਸੀਂ ਇੱਥੇ ਆ ਕੇ ਤਗੜੇ ਰਹੋਗੇ। ਔਰ ਇਹੀ ਰੇਡੀਓ ਜ਼ਿੰਦਾਬਾਦ ਦਾ ਪਰਪਸ ਹੈ ਅੱਜ ਕਿ ਤੁਹਾਡੇ ਨਾਲ ਉਹ ਚੈਲੇਂਜਸ ਦੀ ਗੱਲ ਕੀਤੀ ਜਾਏ ਜੋ ਤੁਹਾਨੂੰ ਇੱਥੇ ਆ ਕੇ ਫੇਸ ਕਰਨੇ ਪੈਣੇ ਆ। ਤੁਹਾਨੂੰ ਇੱਥੇ ਰੇਸਿਜ਼ਮ ਵੀ ਫੇਸ ਕਰਨਾ ਪਏਗਾ, ਕਿਤੇ ਨਾ ਕਿਤੇ ਤੁਹਾਡੀ ਚਮੜੀ, ਤੁਹਾਡਾ ਰੰਗ ਉਹ ਵੀ ਤੁਹਾਡੇ ਸਾਹਮਣੇ ਆਏਗਾ, ਔਰ ਉਹ ਤੁਸੀਂ ਮੰਨ ਕੇ ਆਓ। ਸਿੰਪਲ ਇਗਜ਼ੈਂਪਲ ਹੈ, ਸਾਡੇ ਕੋਲ ਪੰਜਾਬ ਦੇ ਵਿੱਚ ਬਿਹਾਰ ਤੋਂ ਲੋਕ ਆਉਂਦੇ ਆ, ਅਸੀਂ ਵੀ ਉਹਨਾਂ ਨੂੰ ਸ਼ਾਇਦ ਇਵੇਂ ਹੀ ਟ੍ਰੀਟ ਕਰਦੇ ਹਾਂ, ਮਗਰ ਦੋਸਤੋ ਇਹ ਮੈਂ ਗਰੰਟੀ ਦੇ ਸਕਦਾ ਕਿ ਇੱਥੇ ਓਨਾ ਵਿਤਕਰਾ ਨਹੀਂ ਹੋਏਗਾ ਜਿੰਨਾ ਤੁਸੀਂ ਉੱਥੇ ਕਰਦੇ ਹੋ। ਸੋ ਜੇ ਤੁਸੀਂ ਆਪਣੇ ਰਿਐਲਿਟੀ ਨੂੰ ਰੱਖੋ ਯਾਦ ਕਿ ਅਸੀਂ ਇਵੇਂ ਇੱਥੇ ਵੀ ਦੂਸਰੇ ਲੋਕ ਜਿਹੜੇ ਆਉਂਦੇ ਆ, ਕਿਸੇ ਦੀ ਭਾਸ਼ਾ ਡਿਫਰੈਂਟ ਹੈ, ਉਹਨਾਂ ਨਾਲ ਵੀ ਅਸੀਂ ਸ਼ਾਇਦ, ਮਗਰ ਇੱਥੇ ਓਨਾ ਨਹੀਂ ਹੋਏਗਾ, ਹੋਏਗਾ ਜ਼ਰੂਰ। ਔਰ ਉਹਨੂੰ ਤੁਸੀਂ ਓਵਰਕਮ ਕਰਨਾ ਸਿਰਫ ਇੱਕ ਹੀ ਤਰੀਕੇ ਦੇ ਨਾਲ ਕਿ ਤੁਸੀਂ ਆਪ ਕੈਨੇਡੀਅਨ ਵੈਲਿਊਜ਼ ਨੂੰ ਅਡੋਪਟ ਕਰੋ, ਕੈਨੇਡੀਅਨਜ਼ ਦੀ ਤਰ੍ਹਾਂ ਰਹੋ, ਕੈਨੇਡੀਅਨ ਕਲਚਰਸ ਨੂੰ ਅਡੋਪਟ ਕਰੋ। ਜਿੰਨੀ ਜਲਦੀ ਇੱਥੇ ਆਪਣੇ ਆਪ ਨੂੰ ਇੰਟੈਗਰੇਟ ਕਰੋਗੇ ਓਨੇ ਹੀ ਸੌਖੇ ਰਹੋਗੇ, ਓਨਾ ਹੀ ਤੁਹਾਨੂੰ ਮਜ਼ਾ ਆਏਗਾ, ਓਨਾ ਹੀ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਡੇ ਬੱਚਿਆਂ ਨੂੰ ਈਜ਼ੀ ਰਹੇਗਾ ਸਕੂਲ ਦੇ ਵਿੱਚ, ਕੰਮ ਦੇ ਉੱਤੇ, ਹਰ ਇੱਕ ਥਾਂ ਦੇ ਉੱਤੇ ਵਿਚਰਨਾ, ਰਹਿਣਾ, ਔਰ ਇੱਕ ਟਰੂ ਕੈਨੇਡੀਅਨ ਦੀ ਤਰ੍ਹਾਂ। ਤੁਹਾਡੇ ਹੋਰ ਵੀ ਕਈ ਚੈਲੇਂਜਸ ਆਉਣਗੇ। ਸਾਡਾ ਸਭ ਤੋਂ ਵੱਡਾ ਚੈਲੇਂਜ ਉਹ ਇਹ ਹੈ ਕਿ ਇੱਥੇ ਤੁਹਾਨੂੰ ਹਰ ਚੀਜ਼ ਲੋਨ ਲੈਣੀ ਪੈਣੀ ਹੈ। ਲੋਨ ਇੱਕ ਐਸੀ ਚੀਜ਼ ਹੈ ਜੋ ਸਾਡੀ ਕਲਚਰ ਦੇ ਵਿੱਚ, ਖਾਸ ਤੌਰ 'ਤੇ ਰੂਰਲ ਪੰਜਾਬ ਦੇ ਵਿੱਚ, ਅਸੀਂ ਕਰਜ਼ਾ ਲੈਣ ਤੋਂ ਡਰਦੇ ਹਾਂ। ਅਸੀਂ ਸਾਰੀ ਲਾਈਫ ਜਿਹੜੀ ਆ ਉੱਥੇ ਸੇਵਿੰਗ ਜਿਹੜੀ ਆ ਉਹਦੇ ਵੱਲ ਧਿਆਨ ਦਿੰਦੇ ਹਾਂ। ਇੱਥੇ ਸ਼ਾਇਦ ਬਹੁਤ ਵਾਰੀ ਇਮੀਗ੍ਰੈਂਟਸ ਆ ਕੇ ਇਸ ਚੀਜ਼ ਤੋਂ ਘਬਰਾਉਣ ਲੱਗ ਪੈਂਦੇ ਨੇ ਕਿ ਉਹਨਾਂ ਕੋਲ ਸੇਵਿੰਗ ਨਹੀਂ ਹੈਗੀ, ਉਹਨਾਂ ਦੇ ਪੈਸੇ ਨਹੀਂ ਬਚ ਰਹੇ। ਦੋਸਤੋ, ਥੋੜ੍ਹਾ ਜਿਹਾ ਹਕੀਕਤ 'ਚ ਰਹਿਣਾ ਚਾਹੀਦਾ, ਥੋੜ੍ਹਾ ਜਿਹਾ ਕੰਟਰੀ ਦੇ ਬਾਰੇ, ਇੱਥੋਂ ਦੀ ਕਲਚਰ ਬਾਰੇ ਸਮਝਣਾ ਚਾਹੀਦਾ। ਇੱਥੇ ਕੋਈ ਐਸਾ ਦੁਨੀਆ 'ਚ ਇਨਸਾਨ ਨਹੀਂ ਅਮੀਰ ਤੋਂ ਅਮੀਰ ਜਿਹਦੇ ਉੱਤੇ, ਜਿੰਨਾ ਅਮੀਰ ਹੈ ਉਨਾ ਜ਼ਿਆਦਾ ਉਹ ਕਰਜ਼ਾਈ ਹੈ। ਸੋ ਕਰਜ਼ਾ ਲੈਣ ਤੋਂ ਜਾਂ ਲੋਨ ਲੈਣ ਤੋਂ ਇੱਥੇ ਡਰਨਾ ਨਹੀਂ ਚਾਹੀਦਾ, ਇੱਥੇ ਹਰ ਇਨਸਾਨ ਕਰਜ਼ਾਈ ਹੈ। ਫਰਕ ਇੰਨਾ ਹੀ ਹੈ ਕਿ ਇੱਥੇ ਗੌਰਮੈਂਟ ਤੁਹਾਨੂੰ ਬਿਨਾਂ ਕਿਸੇ ਮੇਜਰ ਇਸ਼ੂਜ਼ ਦੇ, ਬਿਨਾਂ ਸਿਫਾਰਿਸ਼ਾਂ ਦੇ ਤੁਹਾਨੂੰ ਜਿਹੜੀ ਹੈ ਲੋਨ ਦਿੰਦੀ ਹੈ। ਤੁਹਾਡੇ ਹੋਰ ਵੀ ਚੈਲੇਂਜ ਨੇ, ਤੁਹਾਡੇ ਵੱਡੇ ਚੈਲੇਂਜਸ ਇਹ ਨੇ ਕਿ ਇੱਥੇ ਹੈਲਥ ਇਸ਼ੂਜ਼, ਇੰਡੀਆ ਦੇ ਵਿੱਚ ਸਾਨੂੰ ਕੋਈ ਵੀ ਹੈਲਥ ਇਸ਼ੂ ਹੁੰਦਾ ਆ, ਸਾਡੇ ਨਾਲ ਫੈਮਿਲੀ ਹੁੰਦੀ ਆ, ਸਾਡਾ ਪਰਿਵਾਰ ਹੁੰਦਾ ਆ ਜਿਹੜਾ ਕਿਸੇ ਨਾ ਕਿਸੇ ਦਾ ਤੁਹਾਡੀ ਸਪੋਰਟ ਕਰਦਾ। ਇਸ ਕਰਕੇ ਸਭ ਤੋਂ ਵੱਡਾ ਜਿਹੜਾ ਮੇਜਰ ਫੋਕਸ ਜਿਹੜਾ ਹੋਣਾ ਚਾਹੀਦਾ ਐਜ਼ ਅ ਇਮੀਗ੍ਰੈਂਟ, ਉਹ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰੋ, ਆਪਣੇ ਉੱਤੇ, ਆਪਣੀ ਸਿਹਤ ਉੱਤੇ ਟਾਈਮ ਲਾਓ। ਦੋਸਤੋ, ਜੇ ਤੁਸੀਂ ਇੱਥੇ ਤੰਦਰੁਸਤ ਹੋ, ਜੇ ਤੁਹਾਡੀ ਇੱਥੇ ਸਿਹਤ ਚੰਗੀ ਹੈ, ਜੇ ਤੁਸੀਂ ਬੈਲੈਂਸ ਬਣਾ ਕੇ ਰੱਖਦੇ ਹੋ, ਤੁਸੀਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ, ਤਾਂ ਸ਼ਾਇਦ ਤੁਹਾਨੂੰ ਕਿਸੇ 'ਤੇ ਨਿਰਭਰ ਹੋਣ ਦੀ ਲੋੜ ਨਹੀਂ ਪਏਗੀ, ਕਿਉਂਕਿ ਇਹ ਤੁਹਾਡਾ ਬਹੁਤ ਵੱਡਾ ਚੈਲੇਂਜ ਹੈ। ਜੇ ਤੁਸੀਂ ਇੱਥੇ, ਤੁਹਾਡੀ ਸਿਹਤ ਠੀਕ ਨਹੀਂ ਹੈ, ਤੁਹਾਨੂੰ ਸੰਭਾਲਣ ਵਾਲਾ ਇੱਥੇ ਕੋਈ ਨਹੀਂ, ਤੁਸੀਂ ਆਪ ਹੀ ਆਪਣੇ ਆਪ ਨੂੰ ਸੰਭਾਲਣਾ ਆ, ਇਹ ਵੀ ਤੁਹਾਡਾ ਇੱਕ ਬਹੁਤ ਵੱਡਾ ਚੈਲੇਂਜ ਆ। ਇਸ ਕਰਕੇ ਇੰਡੀਆ ਤੋਂ ਆਉਣ ਤੋਂ ਪਹਿਲਾਂ ਤੋਂ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰੋ, ਤਾਂ ਕਿ ਤੁਸੀਂ ਇੱਥੇ ਤੰਦਰੁਸਤ ਰਹੋ, ਤਾਂ ਕਿ ਤੁਸੀਂ ਇੱਥੇ ਕਿਸੇ ਦੇ ਮੁਤਾਜ ਨਾ ਬਣੋ, ਤਾਂ ਕਿ ਇੱਥੇ ਤੁਸੀਂ ਜਿਹੜੇ ਪਰਪਸ ਲਈ ਆਏ ਹੋ ਤੁਸੀਂ ਉਹਨੂੰ ਅਚੀਵ ਕਰ ਸਕੋ। ਬਹੁਤ ਸਾਰੇ ਨਵੇਂ ਇਮੀਗ੍ਰੈਂਟਸ ਦੇ ਪਹਿਲੇ 5-6 ਸਾਲ ਦੇ ਵਿੱਚ ਮੇਜਰ ਚੈਲੇਂਜਸ ਜਿਹੜੇ ਆ, ਉਹਨਾਂ ਨੂੰ ਹੈਲਥ ਚੈਲੇਂਜਸ ਆਉਂਦੇ ਆ, ਸਟ੍ਰੈਸ ਵੱਧਦੀ ਹੈ, ਕੰਮ ਦਾ ਲੋਡ ਵੱਧਦਾ ਆ, ਕੰਮ ਕਰਨ ਦਾ ਤਰੀਕਾ ਵੱਧਦਾ ਆ, ਕਿਸੇ ਨੇ ਟੈਕਸੀ ਚਲਾਉਣੀ ਹੈ, ਕਿਸੇ ਨੇ ਟਰੱਕ ਚਲਾਉਣਾ ਆ, ਕਿਸੇ ਦੀ ਬੈਕ ਏਕ ਹੋਣੀ ਹੈ, ਕਿਸੇ ਦੀ ਧੌਣ ਦੁਖਣੀ ਹੈ, ਕਿਸੇ ਨੂੰ ਹੋਰ ਕੋਈ ਇਸ਼ੂਜ਼ ਆਉਣਗੇ, ਕਿਸੇ ਨੂੰ ਡਾਇਬਟੀਜ਼ ਹੋਣੀ ਹੈ, ਕਿਉਂਕਿ ਲਾਈਫ ਸਟਾਈਲ ਪੂਰਾ ਚੇਂਜ ਹੋ ਜਾਂਦਾ। ਇਸ ਕਰਕੇ ਜੋ ਚੀਜ਼ ਅਸੀਂ ਇੰਡੀਆ ਦੇ ਵਿੱਚ ਇਵੇਂ ਹੈਲਥ ਕੌਂਸ਼ੀਅਸ ਨਹੀਂ ਹੈਗੇ, ਅਸੀਂ ਇਹਨਾਂ ਚੀਜ਼ਾਂ ਦੀ ਉਨੀ ਇੰਪੋਰਟੈਂਸ ਨਹੀਂ ਦਿੰਦੇ ਜਿੰਨੀ ਕਿ ਸਾਨੂੰ ਇੱਥੇ ਦੇਣੀ ਪੈਂਦੀ ਹੈ। ਸੋ ਇਸ ਕਰਕੇ ਆਪਣਾ ਹੈਲਥ ਜਿਹੜੀ ਆ ਉਹਦੇ ਉੱਤੇ ਵੀ ਕੰਮ ਕਰੋ, ਆਪਣੀ ਹੈਲਥ ਨੂੰ ਤਗੜਾ ਰੱਖੋ, ਔਰ ਇਹ ਜਿਹੜੇ ਚੈਲੇਂਜਸ ਨੇ ਇਹਨਾਂ ਨੂੰ ਫਾਈਟ ਕਰਨ ਦਾ ਸਭ ਤੋਂ ਵੱਡਾ ਜਿਹੜਾ ਜ਼ਰੂਰੀ ਚੀਜ਼ ਹੈ ਉਹ ਇਹ ਹੈ ਕਿ ਤੁਸੀਂ ਉਹਦਾ ਜਜ਼ਬਾ ਰੱਖੋ ਕਿ ਤੁਸੀਂ ਉਸ ਜਜ਼ਬੇ ਨਾਲ ਲੜੀ ਜਾਣਾ। ਅਸੀਂ ਇੱਥੇ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਔਰ ਇੱਕ ਨਵੇਂ ਜਜ਼ਬੇ ਦੇ ਨਾਲ ਤੁਹਾਡੇ ਨਾਲ ਦੁਬਾਰਾ ਜੁੜਦੇ ਹਾਂ। ਇਸੇ ਤਰ੍ਹਾਂ ਵੇਖਦੇ ਰਹੋ, ਸੁਣਦੇ ਰਹੋ ਰੇਡੀਓ ਜ਼ਿੰਦਾਬਾਦ। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ, ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ, ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5127-5
ਬਣੀ ਹੈ। ਇਸ ਕਰਕੇ ਓਂਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੀਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਂਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ ਜਿੱਤੇ ਉਹਨਾਂ ਦੀ ਹੁੰਦੀ ਆ, ਜਿਗਰੇ ਹੁੰਦੇ ਨੇ ਜਿਹਦੇ ਪੰਪ ਮਿੱਤਰੋ ਜਿੱਤੇ ਉਹਨਾਂ ਦੀ ਹੁੰਦੀ ਆ। ਜੀ। ਉਹਨਾਂ ਦੀ ਹੁੰਦੀ ਆ।
ਰੇਡੀਓ ਜ਼ਿੰਦਾਬਾਦ 'ਤੇ ਦੋਸਤੋ ਤੁਹਾਡਾ ਫਿਰ ਸਵਾਗਤ। ਬੰਦਾ ਜਿੱਤ ਦਾ ਲਾਜ਼ਮ ਹੈ, ਥੋੜ੍ਹੀ ਪੀੜ ਹਟਾਉਣੀ ਹੈ। ਸੋ ਇਹੀ ਸਾਡਾ ਰੇਡੀਓ ਜ਼ਿੰਦਾਬਾਦ ਤੋਂ ਸੰਦੇਸ਼ ਹੈ। ਰੇਡੀਓ ਜ਼ਿੰਦਾਬਾਦ ਤੁਸੀਂ www.radiozindabad.com 'ਤੇ ਜੁੜ ਸਕਦੇ ਹੋ, ਔਰ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੋਏ, ਚਾਹੇ ਫੇਸਬੁੱਕ ਦੇ ਦੁਆਰਾ ਕਿਤੇ ਵੀ ਤੁਸੀਂ ਜੁੜੇ ਹੋ, ਰੇਡੀਓ ਜ਼ਿੰਦਾਬਾਦ 'ਤੇ ਜ਼ਰੂਰ ਮੈਸੇਜ ਛੱਡੋ। ਕਿਸੇ ਨੂੰ ਵੀ ਜੇ ਕੋਈ ਫੈਸਲਾ ਲੈ ਰਿਹਾ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਬ ਤੋਂ ਇਮੀਗ੍ਰੇਟ ਕਰਨ ਦਾ, ਅਤੇ ਅਸੀਂ ਵੋਲੰਟੀਅਰਲੀ ਜ਼ਰੂਰ ਤੁਹਾਡੀ ਹੈਲਪ ਕਰਾਂਗੇ, ਖਾਸ ਤੌਰ 'ਤੇ ਸਹੀ ਗਾਈਡੈਂਸ ਦੇ ਕੇ। ਜੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਆ ਕੇ ਲਾਈਸੈਂਸਿੰਗ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਰੀਅਲ ਸਟੇਟ ਲੈਣਾ ਲਾਈਸੈਂਸ ਲੈਣਾ ਚਾਹੁੰਦੇ ਹੋ, ਤੁਸੀਂ ਆ ਕੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਬੇਝਿਜਕ ਫੇਸਬੁੱਕ ਦੁਆਰਾ ਵੀ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਸਹੀ ਗਾਈਡੈਂਸ ਔਰ ਰੀਅਲ ਲਾਈਫ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਉਹਦੀ ਜਾਣਕਾਰੀ ਜ਼ਰੂਰ ਦਿੱਤੀ ਜਾਏਗੀ। ਰੇਡੀਓ ਜ਼ਿੰਦਾਬਾਦ ਤੋਂ ਤੁਹਾਡੇ ਨਾਲ ਜੁੜਨ ਦਾ ਸਿਰਫ ਇੱਕ ਹੀ ਏਮ ਹੈ ਕਿ ਦੋਸਤੋ, ਇਮੀਗ੍ਰੇਸ਼ਨ ਇੰਡੀਆ ਤੋਂ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਜਿਹੜੀ ਆ ਉਹ ਕੈਨੇਡਾ 'ਚ ਹੋ ਰਹੀ ਹੈ, ਔਰ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਜੋ ਇਸ ਕੰਟਰੀ ਵਿੱਚ ਉਹਨਾਂ ਲੋਕਾਂ ਤੋਂ ਪਹਿਲਾਂ ਚੱਲ ਚੁੱਕੇ ਨੇ ਜਿਨ੍ਹਾਂ ਨੇ ਇਹ ਸਫ਼ਰ ਹੰਢਾਇਆ, ਜਿਨ੍ਹਾਂ ਨੂੰ ਇਹ ਚੈਲੇਂਜਸ ਪਤਾ ਨੇ, ਔਰ ਉਹਨਾਂ ਦੇ ਨਾਲ ਕੀ ਹੱਡ ਬੀਤੀ ਹੋਈ ਹੈ ਉਹ ਸ਼ੇਅਰ ਕਰੀਏ, ਤਾਂ ਕਿ ਜਿਹੜੇ ਆਉਣ ਵਾਲੇ ਸਾਡੇ ਨਵੇਂ ਇਮੀਗ੍ਰੈਂਟਸ ਨੇ ਉਹਨਾਂ ਨੂੰ ਡਿਸਕਰੇਜਮੈਂਟ ਨਾ ਹੋਏ, ਉਹ ਘਬਰਾਉਣ ਨਾ, ਉਹ ਇਹ ਨਾ ਸੋਚਣ ਕਿ ਸ਼ਾਇਦ ਉਹਨਾਂ ਦੇ ਨਾਲ ਹੀ ਐਸੀ ਚੀਜ਼ ਹੋ ਰਹੀ ਹੈ। ਦੋਸਤੋ, ਤੁਸੀਂ ਕੋਈ ਵੀ ਤਰ੍ਹਾਂ ਦਾ ਚੈਲੰਜ ਫੇਸ ਕਰ ਸਕਦੇ ਹੋ, ਸਿਰਫ ਆਪਣਾ ਜਜ਼ਬਾ ਰੱਖੋ ਔਰ ਸਹੀ ਲੋਕਾਂ ਦੇ ਨਾਲ, ਸਹੀ ਦੋਸਤਾਂ ਦੇ ਨਾਲ, ਸਹੀ ਮੈਂਟਰਸ ਦੇ ਨਾਲ ਜਿਹੜਾ ਆ ਆਪਣੇ ਜ਼ਰੂਰ ਕਨੈਕਸ਼ਨ ਰੱਖੋ। ਕਿਸੇ ਨਾ ਕਿਸੇ ਦਾ ਹੱਥ ਫੜ ਕੇ ਇਹ ਸਫ਼ਰ ਜਿਹੜਾ ਆ ਬਹੁਤ ਈਜ਼ੀ ਹੋ ਜਾਂਦਾ ਆ, ਮਗਰ ਇੱਥੇ ਇੱਕ ਹੀ ਕੌਸ਼ਨ ਆ, ਸੋਸ਼ਲ ਮੀਡੀਆ ਦੇ ਉੱਤੇ ਦੋਸਤੋ ਕਿਤੇ ਵੀ ਕਿਤੇ ਤੁਸੀਂ ਹੱਥ ਫੜਨਾ ਚਾਹੁੰਦੇ ਹੋ, ਕੇਅਰਫੁਲੀ ਫੜੋ, ਮਿਸਗਾਈਡ ਨਾ ਹੋ, ਕਿਤੇ ਤੁਹਾਡੀ ਐਸੀ ਵਰਨੇਬਿਲਿਟੀ ਜਿਹੜੀ ਆ ਉਹਦਾ ਕੋਈ ਐਡਵਾਂਟੇਜ ਨਾ ਲੈ ਸਕੇ। ਇਸ ਕਰਕੇ ਇਹ ਫੈਸਲਾ ਤੁਸੀਂ ਬੜੇ ਗੌਰ ਨਾਲ ਔਰ ਸਹੀ ਤਰੀਕੇ ਨਾਲ ਲੈਣਾ, ਮਗਰ ਤੁਹਾਨੂੰ ਅਗਰ ਕੋਈ ਸਹੀ ਮੈਂਟਰ ਮਿਲ ਜਾਏ, ਸਹੀ ਦੋਸਤ ਮਿਲ ਜਾਏ, ਸਹੀ ਤੁਹਾਨੂੰ ਗਾਈਡੈਂਸ ਮਿਲ ਜਾਏ, ਤਾਂ ਤੁਹਾਡੀ ਜ਼ਿੰਦਗੀ ਐਜ਼ ਆ ਇਮੀਗ੍ਰੈਂਟ ਬਹੁਤ ਸੌਖੀ ਹੋ ਜਾਂਦੀ ਹੈ। ਅਸੀਂ ਰੇਡੀਓ ਜ਼ਿੰਦਾਬਾਦ ਤੋਂ ਇਹ ਵਲੰਟੀਅਰ ਕੰਮ ਜਿਹੜਾ ਆ ਇਮੀਗ੍ਰੈਂਟਸ ਲਈ ਕਰ ਰਹੇ ਹਾਂ, ਔਰ ਸਾਨੂੰ ਕੋਈ ਵੀ ਅਗਰ ਕਨੈਕਟ ਕੋਈ ਕਰਨਾ ਚਾਹੁੰਦਾ ਆ, ਬੇਝਿਜਕ ਕਰ ਸਕਦਾ ਹੈ ਆਪਣੀ ਪ੍ਰੋਬਲਮ, ਤੁਸੀਂ ਆਪਣਾ ਪੈਸ਼ਨ, ਆਪਣਾ ਕਿੱਤਾ, ਤੁਹਾਡੇ ਕੁਐਸਚਨਸ ਕੀ ਨੇ ਉਹ ਜ਼ਰੂਰ ਲਿਖੋ। ਜਿੱਥੇ ਤੱਕ ਵੀ ਜਿਹੜੀ ਆ ਪ੍ਰੈਕਟੀਕਲ ਲਾਈਫ ਦਾ ਸਵਾਲ ਹੋਏਗਾ, ਜੋ ਜੋ ਅਸੀਂ ਇੱਥੇ ਲੰਘਾਈ ਹੈ ਔਰ ਜਿਹੜਾ ਸਫ਼ਰ ਤੈਅ ਕੀਤਾ ਹੈ, ਉਹ ਚਾਹੇ ਉਹ ਸਿਕਿਉਰਿਟੀ ਗਾਰਡ ਤੋਂ ਲੈ ਕੇ ਅਤੇ ਇਹ ਕੰਪਨੀ ਦੇ ਪ੍ਰੈਜ਼ੀਡੈਂਟ ਤੱਕ, ਉਹ ਜਿਹੜਾ ਆ ਉਹਦੇ ਵਿੱਚ ਐਸੀ ਕੋਈ ਚੈਲੇਂਜਸ ਸ਼ਾਇਦ ਨਾ ਵੀ ਆਏ ਹੋਣ, ਚਾਹੇ ਉਹ ਪੈਸੇ ਦਾ ਚੈਲੇਂਜ ਹੋਏ, ਚਾਹੇ ਉਹ ਹੈਲਥ ਦਾ ਚੈਲੇਂਜ ਆ, ਚਾਹੇ ਉਹ ਰੇਸਿਜ਼ਮ ਦਾ ਚੈਲੇਂਜ ਆ, ਚਾਹੇ ਉਹ ਆਈਸੋਲੇਸ਼ਨ ਦਾ ਚੈਲੇਂਜ ਆ, ਚਾਹੇ ਸਾਈਕੋਲੋਜੀਕਲ ਚੈਲੇਂਜ ਨੇ, ਹਰ ਤਰ੍ਹਾਂ ਦਾ ਚੈਲੇਂਜ ਜਿਹੜਾ ਆ ਉਹ ਹਰ ਇਮੀਗ੍ਰੈਂਟ ਨੇ ਤਕਰੀਬਨ ਲੰਘਾਇਆ, ਔਰ ਅਸੀਂ ਤੁਹਾਨੂੰ ਸਹੀ ਜਿਹੜੀ ਆ ਚੀਜ਼ ਉਹ ਦੱਸ ਸਕਦੇ ਹਾਂ। ਸਿਰਫ ਇੱਕ ਹੀ ਚੀਜ਼ ਯਾਦ ਰੱਖਿਓ ਕਿ ਤੁਸੀਂ ਨਾ ਤਾਂ ਇਹ ਇਕੱਲੇ ਹੋ, ਨਾ ਤੁਸੀਂ ਪਹਿਲੇ ਇਮੀਗ੍ਰੈਂਟ ਹੋ ਜਿਹਨੇ ਇਹ ਚੈਲੇਂਜਸ ਫੇਸ ਕਰਨੇ ਆ, ਨਾ ਹੀ ਤੁਸੀਂ ਆਖਰੀ ਹੋਗੇ। ਤੁਹਾਡੇ ਤੋਂ ਪਹਿਲਾਂ ਆਏ ਹਰ ਉਸ ਇਮੀਗ੍ਰੈਂਟ ਨੇ ਉਹ ਕੋਈ ਨਾ ਕੋਈ ਚੈਲੇਂਜਸ ਜਿਹੜੇ ਆ ਫੇਸ ਕੀਤੇ ਆ। ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਜੋੜੋ ਜਿਨ੍ਹਾਂ ਨੇ ਉਹ ਚੈਲੇਂਜਸ ਹੱਸ ਕੇ ਫੇਸ ਕੀਤੇ ਆ, ਉਹ ਚੈਲੇਂਜਸ ਜਿਹੜੇ ਆ ਉਹਨਾਂ ਨੂੰ ਫੇਸ ਕਰਦਿਆਂ ਸਕਸੈਸ, ਕਾਮਯਾਬੀ ਦੀਆਂ ਸਟੋਰੀਆਂ ਲਿਖੀਆਂ ਆ, ਤਾਂ ਕਿ ਤੁਸੀਂ ਰੋਜ਼ ਦੇ ਰੋਜ਼ ਮੋਟੀਵੇਟ ਹੋ, ਰੋਜ਼ ਦੇ ਰੋਜ਼ ਤੁਸੀਂ ਇਨਕਰੇਜ ਹੋ, ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਔਰ ਤੁਸੀਂ ਆਪਣੇ ਆਪ ਨੂੰ ਇੰਡੀਆ ਤੋਂ ਆਉਣ ਤੋਂ ਪਹਿਲਾਂ, ਚਾਹੇ ਤੁਹਾਡੀ ਸਿਹਤ ਹੈ, ਚਾਹੇ ਤੁਹਾਡੇ ਲਾਈਫ ਸਟਾਈਲ ਹੈ, ਚਾਹੇ ਤੁਹਾਡੀ ਫੈਮਿਲੀ ਹੈ, ਚਾਹੇ ਤੁਹਾਡੇ ਬੱਚੇ ਆ, ਉਹਨਾਂ ਸਾਰਿਆਂ ਉੱਤੇ ਮਿਹਨਤ ਕਰੋ। ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਕਿ ਤੁਸੀਂ ਇੱਕ ਨਵੇਂ ਕੰਟਰੀ ਜਾ ਰਹੇ ਹੋ, ਨਵੇਂ ਚੈਲੇਂਜਸ ਲੈਣ ਜਾ ਰਹੇ ਹੋ, ਔਰ ਉੱਥੇ ਜਾ ਕੇ ਤੁਸੀਂ ਬਿਲਕੁਲ ਇਕੱਲੇ ਵੀ ਹੋ ਸਕਦੇ ਹੋ। ਤੁਸੀਂ ਆਪਣੀ ਲੜਾਈ ਇਕੱਲੇ ਲੜਨ ਦੀ ਕਾਬਲੀਅਤ ਲੈ ਕੇ ਇੱਥੇ ਮਾਈਗ੍ਰੇਟ ਕਰੋ। ਇਸ ਕੰਟਰੀ ਵਰਗਾ ਕੋਈ ਕੰਟਰੀ ਨਹੀਂ ਹੈ, ਖਾਸ ਤੌਰ 'ਤੇ ਸਾਡੇ ਇੰਡੀਆ ਕੈਨੇਡੀਅਨਸ ਲਈ ਤਾਂ ਇਹ ਇੱਕ ਸੈਕਿੰਡ ਇੰਡੀਆ ਆ, ਸੈਕਿੰਡ ਪੰਜਾਬ ਆ, ਜਿੱਥੇ ਤੁਹਾਨੂੰ ਆਪਣਾ ਖਾਣਾ, ਆਪਣੇ ਲੋਕ, ਆਪਣੀ ਕਲਚਰ, ਹਰ ਤਰ੍ਹਾਂ ਦੀ ਉਹ ਚੀਜ਼ ਸੁਵਿਧਾ ਮਿਲਦੀ ਹੈ। ਔਰ ਐਟ ਦ ਸੇਮ ਟਾਈਮ ਤੁਸੀਂ ਇੱਕ ਬੈਟਰ ਕੰਟਰੀ 'ਚੋਂ, ਬਹੁਤ ਵਧੀਆ ਮਾਹੌਲ 'ਚੋਂ, ਤੁਹਾਡੇ ਬੱਚਿਆਂ ਲਈ ਲਾਈਫ ਜਿਹੜੀ ਆ, ਤੁਹਾਡੇ ਬੱਚਿਆਂ ਦਾ ਕੈਰੀਅਰ ਜਿਹੜਾ ਆ, ਉਹਦੇ ਵਿੱਚ ਤੁਹਾਨੂੰ ਬੜਾ ਵੱਡਾ ਐਡਵਾਂਟੇਜ ਆ। ਮਗਰ ਉਹ ਐਡਵਾਂਟੇਜ ਦੋਸਤੋ ਤਦ ਹੀ ਮਿਲੇਗਾ ਜੇ ਤੁਸੀਂ ਆਪਣੇ ਆਪ ਨੂੰ ਜ਼ਿੰਦਾ ਰੱਖੋ, ਜ਼ਿੰਦਾਬਾਦ ਰਹੋ ਔਰ ਤਗੜੇ ਰਹੋ। ਇੱਥੋਂ ਹੀ ਰੇਡੀਓ ਜ਼ਿੰਦਾਬਾਦ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਹੋਏ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ, ਖਾਸ ਤੌਰ 'ਤੇ ਗਾਈਡੈਂਸ ਦੇ ਮਾਮਲੇ 'ਚ, ਪ੍ਰੈਕਟੀਕਲ ਗਾਈਡੈਂਸ ਦੇ ਮਾਮਲੇ 'ਚ, ਤਾਂ ਉਹ ਜ਼ਰੂਰ ਰੇਡੀਓ ਜ਼ਿੰਦਾਬਾਦ ਨੂੰ ਕੰਟੈਕਟ ਕਰ ਸਕਦਾ। ਸਾਡਾ ਰੇਡੀਓ ਜ਼ਿੰਦਾਬਾਦ ਦਾ ਡਾਇਰੈਕਟ ਨੰਬਰ 647-618-1001 ਔਰ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਇਮੀਗ੍ਰੇਸ਼ਨ ਦੇ ਨਾਲ ਜਿਹੜੇ ਆ ਤੁਹਾਡੇ ਚੈਲੇਂਜਸ, ਮੈਂਟਲ ਚੈਲੇਂਜਸ ਜਾਂ ਸਾਈਕੋਲੋਜੀਕਲ ਚੈਲੇਂਜਸ ਨੇ, ਜਾਂ ਤੁਹਾਨੂੰ ਇੱਥੋਂ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਆ, ਰੀਅਲ ਜੋਬ ਮਾਰਕੀਟ ਦੇ ਬਾਰੇ ਪਤਾ ਕਰਨਾ ਆ, ਤਾਂ ਜ਼ਰੂਰ ਤੁਸੀਂ ਕੰਟੈਕਟ ਕਰੋ। ਸਾਰਿਆਂ ਨੂੰ ਕੁਛ ਜਾਂਦਿਆਂ ਜਾਂਦਿਆਂ ਐਸੇ ਟਿਪਸ ਜਿਹੜੇ ਆ ਉਹ ਮੈਂ ਜ਼ਰੂਰ ਦੇਣਾ ਚਾਹੁੰਦਾ ਹਾਂ, ਤਾਂ ਕਿ ਤੁਸੀਂ ਇੱਥੇ ਆ ਕੇ ਆਪਣੀ ਸਕਸੈਸ ਸਟੋਰੀ ਲਿਖੋ ਔਰ ਕਾਮਯਾਬ ਹੋ। ਸਭ ਤੋਂ ਵੱਡਾ ਟਿਪ ਦੋਸਤੋ, ਜੇ ਤੁਸੀਂ ਪੜ੍ਹੇ ਲਿਖੇ ਹੋ, ਸਕਿੱਲਡ ਵਰਕਰ ਹੋ, ਤਾਂ ਜ਼ਰੂਰ ਲਿੰਕਡਇਨ ਦੇ ਉੱਤੇ ਪ੍ਰੋਫੈਸ਼ਨਲਸ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰੋ, ਆਪਣੇ ਇੱਕ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਜਿਹੜਾ ਉਹਨੂੰ ਜ਼ਰੂਰ ਡਿਵੈਲਪ ਕਰੋ, ਉਹਦਾ ਤੁਹਾਨੂੰ ਜ਼ਰੂਰ ਐਡਵਾਂਟੇਜ ਹੋਏਗਾ। ਜੇ ਤੁਸੀਂ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ ਆ ਰਹੇ ਹੋ, ਸੋ ਬੱਚਿਆਂ ਨੂੰ ਐਟਲੀਸਟ ਇੱਕ ਸਾਲ ਪਹਿਲਾਂ ਤੋਂ ਇੰਡੀਪੈਂਡੈਂਟ ਹੋਣ ਦਿਉ, ਉਹਨਾਂ ਨੂੰ ਆਪਣੇ ਕੰਮ ਕਰਨ ਦਿਉ, ਉਹਨਾਂ ਨੂੰ ਇਵੇਂ ਦੀ ਟ੍ਰੇਨਿੰਗ ਦਿਉ ਜਿਵੇਂ ਉਹਨਾਂ ਨੇ ਲਾਈਫ ਸਟਾਈਲ ਜਿਹੜਾ ਆ ਕੈਨੇਡਾ ਜੀਣਾ ਆ। ਲਾਸਟ ਮਿਨਟ 'ਤੇ ਅਗਰ ਤੁਸੀਂ ਇਸ ਚੀਜ਼ ਉੱਤੇ ਰੱਖੋਗੇ ਕਿ ਲਾਸਟ ਤੱਕ ਉਹ ਐਗਜੈਕਟਲੀ ਇੰਡੀਅਨ ਮਾਹੌਲ 'ਚ ਰਹੇ ਆ, ਉਸੇ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦੇ ਯੂਜ ਟੂ ਨੇ, ਇੱਥੇ ਆ ਕੇ ਤੁਹਾਨੂੰ ਓਨਾ ਹੀ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਸੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਉੱਥੇ ਆਪਦੀ ਪਲੇਟ ਚੁੱਕਣੀ ਸਿੱਖ ਲਓ, ਉੱਥੇ ਆਪਣੇ ਕੱਪੜੇ ਧੋਣੇ ਸਿੱਖੋ, ਉੱਥੇ ਆਪਣੇ ਕੱਪੜੇ ਪ੍ਰੈਸ ਕਰਨੇ ਸਿੱਖੋ। ਤੁਹਾਨੂੰ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਆ ਕੇ ਕੰਪੈਰੀਜ਼ਨ ਨਹੀਂ ਕਰਨ ਦੇਣਗੀਆਂ, ਤੁਸੀਂ ਆਪਣੇ ਆਪ ਨੂੰ ਉੱਥੋਂ ਦੇ ਲਾਈਫ ਸਟਾਈਲ ਨਾਲ ਕੰਪੇਅਰ ਨਹੀਂ ਕਰੋਗੇ। ਜਿੰਨੀ ਵੀ ਤੁਸੀਂ ਸੇਵਿੰਗ ਜਿਹੜੀ ਆ ਉਹ ਆਪਣੇ ਨਾਲ ਲੈ ਕੇ ਆ ਸਕਦੇ ਹੋ, ਜਿੰਨੇ ਵੀ ਪੈਸੇ ਤੁਹਾਡੇ ਨਾਲ ਹੋਣਗੇ, ਤੁਹਾਡੀ ਮਦਦ ਕਰਨਗੇ, ਤੁਹਾਡੀ ਸਿਕਿਉਰਿਟੀ ਹੈ ਔਰ ਆਪਣੇ ਆਪ ਨੂੰ ਤੁਸੀਂ ਬੈਟਰ ਫੀਲ ਕਰੋਗੇ। ਜਿੰਨੀ ਜਲਦੀ ਹੋ ਸਕੇ ਇੱਥੇ ਡਰਾਈਵਿੰਗ ਜ਼ਰੂਰ ਸਿੱਖੋ। ਜੇ ਖਾਸ ਤੌਰ 'ਤੇ ਲੇਡੀਜ਼ ਜਿਹੜੀਆਂ ਪਿੰਡਾਂ 'ਚੋਂ ਕਈ ਆ ਰਹੀਆਂ ਨੇ ਜਾਂ ਕਈ ਫੈਮਿਲੀਜ਼ ਜਿਹੜੀਆਂ ਕਿ ਉੱਥੇ ਡਰਾਈਵਿੰਗ ਨਹੀਂ ਕਰਦੀਆਂ, ਕਿਉਂਕਿ ਅਕਸਰ ਉੱਥੇ ਇੱਕ ਵਾਈਫ ਜਿਹੜੀ ਆ ਉਹ ਹਸਬੈਂਡ 'ਤੇ ਨਿਰਭਰ ਹੁੰਦੀ ਹੈ, ਉਹਨਾਂ ਨੂੰ ਜ਼ਰੂਰ ਉੱਥੇ ਵਧੀਆ ਡਰਾਈਵਿੰਗ ਕਰਨੀ ਸਿੱਖਣੀ ਚਾਹੀਦੀ ਹੈ। ਡਰਾਈਵਿੰਗ ਜਿਹੜੀ ਆ ਉਹ ਤੁਹਾਨੂੰ ਇੱਥੇ ਇੱਕ ਇੰਡੀਪੈਂਡੈਂਸ ਦਿੰਦੀ ਹੈ, ਬਜਾਏ ਕਿ ਤੁਸੀਂ ਬੱਸਾਂ ਦੇ ਵਿੱਚ ਟਾਈਮ ਵੇਸਟ ਕਰੋ। ਇੱਥੇ ਵੈਸਾ ਕਲਚਰ ਜਿਹੜੀ ਆ ਨਹੀਂ ਆ, ਇੱਥੇ ਹਰ ਇਨਸਾਨ ਨੂੰ ਆਪਣੇ ਪੈਰਾਂ ਸਿਰ ਆਪ ਚੱਲਣਾ ਫਿਰਨਾ ਪੈਂਦਾ, ਆਪਣੀ ਉਹਨੂੰ ਆਪਣੀ ਮੋਬਿਲਿਟੀ, ਆਪਣੇ ਆਉਣ ਜਾਣ ਦਾ ਸਾਧਨ ਉਹਨੂੰ ਆਪ ਕ੍ਰੀਏਟ ਕਰਨਾ ਪੈਂਦਾ। ਉੱਥੇ ਹੀ ਆਪਣੇ ਆਪ ਨੂੰ ਇਸ ਤਰੀਕੇ ਨਾਲ ਟ੍ਰੇਨ ਕਰੋ ਕਿ ਤੁਸੀਂ ਉੱਥੋਂ ਜੋਬਸ ਲਈ ਇੱਥੇ ਅਪਲਾਈ ਕਰੋ, ਤਾਂ ਕਿ ਤੁਹਾਨੂੰ ਤੁਹਾਡੀ ਜੋਬ ਰਿਐਲਿਟੀ ਜਿਹੜੀ ਹੈ, ਤੁਹਾਨੂੰ ਜੋਬਸ ਇੱਥੇ ਮਿਲਣਗੀਆਂ, ਤੁਹਾਨੂੰ ਇੱਥੇ ਕੋਈ ਐਂਟਰਟੇਨ ਕਰੇਗਾ ਜਾਂ ਨਹੀਂ ਕਰੇਗਾ। ਆਪਣੇ ਰੈਜ਼ੂਮੇ ਜਿਹੜੇ ਆ ਇੰਡੀਆ 'ਚੋਂ ਫਲੋਟ ਕਰਨੇ ਸ਼ੁਰੂ ਕਰੋ, ਇੰਡੀਆ ਦੇ ਉੱਤੋਂ ਤੁਸੀਂ ਆਪਣੀ ਜੋਬ ਮਾਰਕੀਟ ਜਿਹੜੀ ਆ ਉਹ ਸਟੱਡੀ ਕਰੋ। ਇੱਥੇ ਦੀਆਂ ਬਹੁਤ ਸਾਰੀਆਂ ਗਵਰਨਮੈਂਟ ਵੈਬਸਾਈਟਸ ਨੇ ਜਿਹੜੀਆਂ ਤੁਹਾਨੂੰ ਇਹ ਦੱਸਦੀਆਂ ਨੇ ਕਿ ਇੱਥੇ ਕੈਸੀ ਸਕਿੱਲ, ਕੈਸੀ ਜੋਬ ਜਿਹੜੀਆਂ ਨੇ ਉਹਦੀ ਇੱਥੇ ਇਸ ਵੇਲੇ ਲੋੜ ਆ। ਆਪਣੇ ਆਪ ਨੂੰ ਫਲੈਕਸੀਬਲ ਕਰੋ, ਜੇ ਤੁਹਾਨੂੰ ਜੋਬ ਚੇਂਜ ਕਰਨ ਦੀ ਲੋੜ ਪੈਂਦੀ ਹੈ, ਆਪਣਾ ਕੈਰੀਅਰ ਚੇਂਜ ਕਰਨ ਦੀ ਲੋੜ ਪੈਂਦੀ ਆ, ਔਰ ਉਹ ਚੇਂਜ ਜਿਹੜਾ ਤੁਸੀਂ ਉਹ ਫੈਸਲਾ ਇੰਡੀਆ ਦੇ ਵਿੱਚ ਲੈ ਕੇ ਆਓ। ਔਰ ਲਾਸਟਲੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੋਸਤੋ ਕਿ ਸਹੀ ਗਾਈਡੈਂਸ, ਸਹੀ ਮੈਂਟਰ ਉਹਦੀ ਭਾਲ ਜ਼ਰੂਰ ਰੱਖੋ। ਅਤੇ ਸਭ ਤੋਂ ਵੱਧ ਜੇ ਤੁਸੀਂ ਐਜ਼ ਅ ਇਮੀਗ੍ਰੈਂਟ ਇੱਥੇ ਕਾਮਯਾਬ ਹੋਣਾ ਆ, ਤਾਂ ਸਿਰਫ ਜ਼ਿੰਦਾ ਦਿਲੀ ਰੱਖੋ। ਆਪਣੇ ਆਪ ਨੂੰ ਐਜ਼ ਇਮੀਗ੍ਰੈਂਟ ਨਹੀਂ, ਇੱਕ ਫੌਜੀ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਲੈਂਡ ਕਰੋ। ਜਿਵੇਂ ਫੌਜੀ ਮੈਦਾਨੇ ਜੰਗ 'ਚ ਇਸ ਕਰਕੇ ਨਹੀਂ ਉਤਰਦਾ ਕਿ ਉਹਨੇ ਮਰਨ ਜਾਣਾ, ਉਹ ਇਸ ਕਰਕੇ ਉਤਰਦਾ ਹੈ ਕਿ ਉਹਨੇ ਲੜਨ ਜਾਣਾ ਹੈ ਔਰ ਲੜਕੇ ਉਹਨੇ ਆਪਣੇ ਜਿੱਤ ਹਾਸਲ ਕਰਨੀ ਹੈ। ਤੁਹਾਡਾ ਧਿਆਨ ਸਿਰਫ ਜਿੱਤ ਹਾਸਲ ਕਰਨ 'ਚ ਹੋਣਾ ਚਾਹੀਦਾ। ਫੌਜੀ ਜਜ਼ਬਾ, ਤਗੜੇ ਰਹੋ ਔਰ ਜ਼ਿੰਦਾ ਦਿਲੀ ਹੀ ਤੁਹਾਨੂੰ ਇੱਕ ਸਕਸੈਸਫੁਲ ਇਮੀਗ੍ਰੈਂਟ ਬਣਾਏਗੀ ਔਰ ਇੱਥੇ ਐਸੇ ਮੌਕੇ ਦੇਵੇਗੀ ਜਿਹੜੇ ਕਿ ਤੁਹਾਨੂੰ ਸ਼ਾਇਦ ਇੰਡੀਆ 'ਚ ਨਹੀਂ ਮਿਲੇ। ਸੁਣਦੇ ਰਹੋ ਰੇਡੀਓ ਜ਼ਿੰਦਾਬਾਦ 647-618-1001। ਅਗਲੇ ਐਤਵਾਰ ਫਿਰ ਮਿਲਾਂਗੇ ਨਵੇਂ ਚੈਲੰਜਸ ਦੇ ਨਾਲ, ਨਵੇਂ ਪ੍ਰੋਗਰਾਮ ਦੇ ਨਾਲ। ਬਹੁਤ ਬਹੁਤ ਧੰਨਵਾਦ।
ਹੈ ਮੇਰੀ ਬੇਬੇ ਦੀ ਉਹ ਗੁੱਡੀ ਵਰਗੀ ਹੈ
ਕੀ ਗੱਲਾਂ ਵਿੱਚ ਰੱਖਿਆ ਛੱਡ ਰਹਿਣ ਦੇ ਸਾਡੇ ਕੋਲੋਂ ਦੂਰੀਆਂ ਹੋ ਅੱਡ ਲੈਣ ਦੇ ਨੈਣਾ ਦੀ ਜੋ ਗੱਲ ਸਾਰੀ ਹੋ ਵੀ ਗਈ ਬੁੱਲ ਖੋਲਣੇ ਦੀ ਲੋੜ ਨਹੀਂ ਤੂੰ ਵੀ ਕਰਦੀ ਪਿਆਰ ਹਾਏ ਤੂੰ ਵੀ ਕਰਦੀ ਪਿਆਰ ਮੈਨੂੰ ਪਤਾ ਸਭ ਕਮੀਆਂ ਪਿਆਰ ਦੀਆਂ ਰੁੱਤਾਂ ਤੇ ਹਵਾਵਾਂ ਜਾ ਕੇ ਥੰਮੀਆਂ ਬਣ ਕੇ ਤਰੇੜਾਂ ਤੇਰੀ ਪਲਕਾਂ ਤੇ ਜੰਮੀਆਂ ਹੀਰਿਆਂ ਤੋਂ ਮਹਿੰਗੇ ਜਜ਼ਬਾਤ ਕੀਮਤੀ ਐਵੇਂ ਰੋਲਣੇ ਦੀ ਲੋੜ ਨਹੀਂ ਤੂੰ ਵੀ ਕਰਦੀ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ ਜੀ ਹਾਂ ਸਨਪੈਕ ਗੁਦਰਾ ਸਾਹਿਬ ਦੇ ਬਿਲਕੁਲ ਲਾਗੇ 11 ਸਨਪੈਕ ਬੁਲੇਵਾਰਡ ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ ਜਿੱਥੇ ਦੁਨੀਆ ਭਰ ਦੀ ਫੈਬਰਿਕ ਖੁੱਲਾ ਕੱਪੜਾ ਰੈਡੀਮੇਡ ਕੱਪੜਾ ਵੇਅਰ ਹਾਊਸ ਕੀਮਤਾਂ ਦੇ ਉੱਪਰ ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ ਜੀ ਹਾਂ ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ 905-694-9797 ਤੇ ਸੰਪਰਕ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ ਸਿਹਤ ਅਧਿਕਾਰੀਆਂ ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ ਮਾਸਕ ਪਾਉਣਾ ਜ਼ਿਆਦਾ ਸਫਾਈ ਹੈਂਡ ਸੈਨੀਟਾਈਜੇਸ਼ਨ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ ਜ਼ਿਆਦਾ ਜਾਣਕਾਰੀ ਲਈ ontario.ca/reopening schools ਤੇ ਜਾਓ ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
Hotstar Premier Nights. Watch the year's biggest blockbusters streaming straight to your screen. Exclusively on Hotstar. Sign up at a special price of $44.99.
When you use the promo code EOWAS, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ
ਹੁਣ ਨਹੀਂ ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ South Brampton Day. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं वो भी जीरो डॉलर ट्रांसफर फी पर आप पैसे ऑनलाइन या CIBC के मोबाइल ऐप से भेज सकते हैं आज ही अपना पहला ट्रांसफर करें और पाएं $50 अधिक जानकारी के लिए cibc.com/transfer पर जाएं।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ